ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਹਾਂਜੀ, ਕਿੱਦਾਂ ਪੰਜਾਬੀਓ? ਆਸ ਕਰਦੀ ਹਾਂ ਤੁਸੀਂ ਸਾਰੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਤੇ ਤੰਦਰੁਸਤ ਹੋਵੋਗੇ ਤੇ ਸੁਣ ਰਹੇ ਹੋਵੋਗੇ ਜੀ ਤੁਹਾਡਾ ਆਪਣਾ SBS ਪੰਜਾਬੀ ਪ੍ਰੋਗਰਾਮ, ਜਿਹਨੂੰ SBS ਦੇ ਮੈਲਬਨ ਸਟੂਡੀਓ ਤੋਂ ਲਾਈਵ ਲੈ ਕੇ ਆ ਰਹੀ ਹਾਂ ਮੈਂ ਸ਼ਾਇਨਾ ਕਾਲਰਾ। ਅੱਜ ਦਿਨ ਹੈ ਜੀ ਸ਼ੁੱਕਰਵਾਰ ਤੇ ਆਉਣ ਵਾਲੇ ਵੀਕਐਂਡ ਨੂੰ ਪੈਣ ਵਾਲਾ ਜੀ ਐਨਜ਼ੈਕ ਡੇ, ਉਹ ਦਿਨ ਜੋ ਕਿ ਆਸਟ੍ਰੇਲੀਆ ਦੇ ਯੋਧਿਆਂ ਨੂੰ ਸਮਰਪਿਤ ਹੈ। ਉਹਨਾਂ ਲੋਕਾਂ ਦੀ ਕੁਰਬਾਨੀਆਂ ਨੂੰ ਜਿਨ੍ਹਾਂ ਨੇ ਦੇਸ਼ ਲਈ ਜੰਗਾਂ ਲੜੀਆਂ, ਆਪਣੀ ਜਾਨਾਂ ਕੁਰਬਾਨ ਕੀਤੀਆਂ ਅਤੇ ਜੰਗਾਂ ਦੇ ਨਾਲ ਨਾਲ ਪੀਸ ਕੀਪਿੰਗ ਭਾਵ ਕਿ ਸ਼ਾਂਤੀ ਕਾਰਜਾਂ ਵਿੱਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਇਹਨਾਂ ਬਾਰੇ ਗੱਲਾਂ ਬਾਤਾਂ ਕਰਾਂਗੇ ਤੇ ਐਨਜ਼ੈਕ ਵਿੱਚ ਸਿੱਖ ਭਾਈਚਾਰੇ ਜਾਂ ਭਾਰਤੀ ਅਤੇ ਗੋਰਖਾ ਭਾਈਚਾਰੇ ਦੇ ਯੋਗਦਾਨ ਬਾਰੇ, ਫਸਟ ਨੇਸ਼ਨ ਬਾਰੇ ਬਹੁਤ ਸਾਰੀਆਂ ਗੱਲਾਂ ਨੇ ਕਰਨ ਨੂੰ। ਲੇਕਿਨ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੀ ਵਏ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਿਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਅੱਜ ਦੇ ਪ੍ਰੋਗਰਾਮ ਵਿੱਚ ਜਿਵੇਂ ਕਿ ਮੈਂ ਕਿਹਾ ਕਿ ਐਨਜ਼ੈਕ ਡੇ ਸਪੈਸ਼ਲ ਗੱਲਾਂ ਬਾਤਾਂ ਹੋਣ ਵਾਲੀਆਂ ਨੇ, ਤੇ ਇਸੇ ਲੜੀ ਵਿੱਚ ਸਭ ਤੋਂ ਪਹਿਲਾਂ ਸੁਣਾਵਾਂਗੇ ਜੀ ਇੱਕ ਕਵਿਤਾ ਰੂਪੀ ਸ਼ਰਧਾਂਜਲੀ, ਲੇਕਿਨ ਪੰਜਾਬੀ ਵਿੱਚ ਓਡ ਆਫ ਰਿਮੈਂਬਰੈਂਸ ਦਾ ਪੰਜਾਬੀ ਅਨੁਵਾਦ, ਨਾਲ ਹੀ ਮਿਲਾਵਾਂਗੇ ਕੁਝ ਅਜਿਹੇ ਸਿੱਖ ਸੂਰਮਿਆਂ ਤੋਂ ਜੋ ਕਿ ਆਸਟ੍ਰੇਲੀਆ ਦੀ ਆਰਮੀ ਦਾ ਹਿੱਸਾ ਨੇ, ਤੇ ਜਾਣਾਂਗੇ ਉਹਨਾਂ ਤੋਂ ਕਿਉਂ ਕਿਵੇਂ ਮਨਾਉਂਦੇ ਨੇ ਐਨਜ਼ੈਕ ਡੇ। ਇਸ ਤੋਂ ਇਲਾਵਾ ਇੱਕ ਖਾਸ ਪੇਸ਼ਕਾਰੀ ਵੀ ਲੈ ਕੇ ਆਏ ਹਾਂ ਕਿ ਤੁਹਾਨੂੰ ਪਤਾ ਕਿ ਆਸਟ੍ਰੇਲੀਅਨ ਆਰਮੀ ਅਜਿਹੀ ਇਕੱਲੀ ਆਰਮੀ ਹੈ ਜਿਹਦੇ ਵਿੱਚ ਸਾਰੇ ਦੇ ਸਾਰੇ ਸੋਲਜਰਸ ਜਾਂ ਸਾਰੇ ਦੇ ਸਾਰੇ ਮੈਂਬਰਾਂ ਇੱਕ ਪਗੜੀ ਪਾਉਂਦੇ ਨੇ, ਅਤੇ ਉਹ ਪਗੜੀ ਜਾਂ ਪਗੜੀ ਭਾਰਤੀ ਪਗੜੀ ਤੋਂ ਲਿੱਤੀ ਗਈ ਹੈ। ਕੀ ਹੈ ਪੂਰਾ ਰਿਸ਼ਤਾ, ਇਸ ਬਾਰੇ ਵੀ ਪੜਚੋਲ ਲੈ ਕੇ ਹਾਜ਼ਰ ਹੋਵਾਂਗੇ ਅਤੇ ਨਾਲ ਹੀ ਤੁਹਾਨੂੰ ਸੁਣਾਵਾਂਗੇ ਆਸਟ੍ਰੇਲੀਆ ਦੀਆਂ ਜੰਗਾਂ ਵਿੱਚ ਫਸਟ ਨੇਸ਼ਨ ਪੀਪਲ ਦੀ ਭਾਗੀਦਾਰੀ ਬਾਰੇ, ਜਿਸ ਬਾਰੇ ਬਹੁਤ ਹੀ ਘੱਟ ਗੱਲਬਾਤ ਕੀਤੀ ਜਾਂਦੀ ਹੈ। ਸਾਰਾ ਕੁਝ ਤਾਂ ਸੁਣਾਵਾਂਗੇ ਹੀ, ਨਾਲ ਹੀ ਕਰਾਂਗੇ ਜੀ ਪੰਜਾਬੀ ਵਿੱਚ ਗੱਲਾਂ ਬਾਤਾਂ ਅਤੇ ਸੁਣਾਵਾਂਗੇ ਚੱਕਵੇਂ ਜੇ ਪੰਜਾਬੀ ਗਾਣੇ। ਜੇ ਤੁਸੀਂ ਵੀ ਐਨਜ਼ੈਕ ਡੇ ਬਾਰੇ ਆਪਣੇ ਵਿਚਾਰ ਸਾਂਝੇ ਕਰਨੇ ਹੋਣ, ਐਨਜ਼ੈਕ ਵਿੱਚ ਸਿੱਖਾਂ ਦੀ ਭਾਰਤੀਆਂ ਦੀ ਭੂਮਿਕਾ ਬਾਰੇ ਗੱਲਬਾਤ ਕਰਨੀ ਹੋਵੇ ਜਾਂ ਫਿਰ ਸੁਣਨਾ ਹੋਵੇ ਆਪਣੀ ਮਨਪਸੰਦ ਦਾ ਕੋਈ ਗਾਣਾ, ਇਹ ਸਾਰਾ ਕੁਝ ਤੁਸੀਂ ਕਰ ਸਕਦੇ ਹੋ ਜੀ SMS ਕਰਕੇ। SMS ਕਰਨ ਲਈ ਨੰਬਰ ਹੈ 0439797960 4397967067। SMS ਕਰਕੇ ਦੱਸਣਾ ਐਨਜ਼ੈਕ ਡੇ ਬਾਰੇ ਕੋਈ ਗੱਲਬਾਤ ਸਾਂਝੀ ਕਰਨੀ ਹੈ ਜਾਂ ਫਿਰ ਆਪਣੀ ਮਨਪਸੰਦ ਦਾ ਗਾਣਾ, ਇਹ ਸਾਰਾ ਕੁਝ ਕਰਨਾ ਜੀ SMS ਕਰਕੇ, ਅਤੇ SMS ਵਿੱਚ ਆਪਣਾ ਨਾਮ ਵੀ ਜ਼ਰੂਰ ਲਿਖ ਕੇ ਭੇਜਣਾ ਤਾਂ ਕਿ ਜਦੋਂ ਮੈਂ ਤੁਹਾਡਾ ਮੈਸੇਜ ਪੜ੍ਹਾਂ ਤੁਹਾਨੂੰ ਅਤੇ ਤੁਹਾਡੇ ਚਾਹਣ ਵਾਲਿਆਂ ਨੂੰ ਪਤਾ ਲੱਗ ਜਾਏ ਕਿ ਤੁਹਾਡੇ ਬਾਰੇ ਗੱਲਬਾਤ ਹੋ ਰਹੀ ਹੈ। ਅਤੇ ਆਓ ਫਿਰ ਬਿਨਾਂ ਕਿਸੇ ਦੇਰ ਤੋਂ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ, ਅਤੇ ਸਭ ਤੋਂ ਪਹਿਲਾਂ ਲੈਂਦੇ ਹਾਂ ਜੀ ਆਸੇ ਪਾਸੇ ਦੀ ਖਬਰਸਾਰ। SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ ਤੇ ਪੇਸ਼ ਨੇ 24 ਅਪ੍ਰੈਲ 2026 ਦਿਨ ਸ਼ੁੱਕਰਵਾਰ ਦੀਆਂ ਚੋਣਵੀਆਂ ਖਬਰਾਂ। ਆਉਣ ਵਾਲੇ ਸੰਘੀ ਬਜਟ ਵਿੱਚ ਗੈਸ ਨਿਰਯਾਤ ਉੱਤੇ ਇੱਕ ਨਵਾਂ ਟੈਕਸ ਲਾਗੂ ਨਹੀਂ ਹੋ ਸਕੇਗਾ। ਮਈ ਦੇ ਬਜਟ ਵਿੱਚ ਗੈਸ ਨਿਰਯਾਤ ਉੱਤੇ 25% ਟੈਕਸ ਲਗਾਉਣ ਦੀ ਮੰਗ ਜ਼ੋਰ ਫੜ ਰਹੀ ਸੀ। ਰਿਸੋਰਸ ਮੰਤਰੀ ਮੈਡਲਿਨ ਕਿੰਗ ਦਾ ਕਹਿਣਾ ਹੈ ਕਿ ਗੈਸ ਉਦਯੋਗ ਲਈ ਟੈਕਸ ਲਗਾਉਣ ਦੀ ਸਰਕਾਰ ਦੀ ਸੋਚ ਵਿੱਚ ਕੋਈ ਵੀ ਬਦਲਾਅ ਨਹੀਂ ਆ ਸਕਿਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਗੈਸ ਕੰਪਨੀਆਂ ਉੱਤੇ ਟੈਕਸ ਲਗਾਉਣ ਦੀ ਮੰਗ ਜ਼ੋਰ ਫੜ ਰਹੀ ਸੀ, ਜਿਸ ਕਾਰਨ ਇੱਕ ਕਮੇਟੀ ਵੀ ਬਿਠਾਈ ਗਈ ਜਿਸ ਵਿੱਚ ਕੰਪਨੀਆਂ ਨੇ ਕਿੰਨਾ ਟੈਕਸ ਦਿੱਤਾ ਉਸ ਬਾਰੇ ਚਰਚਾਵਾਂ ਕੀਤੀਆਂ ਗਈਆਂ। ਸੁਤੰਤਰ ਸੈਨੇਟਰ ਡੇਵਿਡ ਪੈਕੌਕ ਦਾ ਕਹਿਣਾ ਹੈ ਕਿ ਗੈਸ ਨਿਰਯਾਤ ਉੱਤੇ ਕਾਰਪੋਰੇਟ ਟੈਕਸ ਤੋਂ ਅਲੈਦਾ ਵੀ ਇੱਕ ਖਾਸ ਟੈਕਸ ਲਗਾਉਣ ਦੀ ਲੋੜ ਹੈ। ਉੱਥੇ ਹੀ ਸੋਸ਼ਲ ਮੀਡੀਆ ਉੱਤੇ ਵਿੱਤੀ ਗਿਆਨ ਦੇਣ ਵਾਲੇ ਇਨਫਲੂਐਂਸਰਸ ਹੁਣ ਆਸਟ੍ਰੇਲੀਆ ਦੇ ਵਿੱਤੀ ਸੇਵਾਵਾਂ ਰੈਗੂਲੇਟਰ ਆਸਟ੍ਰੇਲੀਅਨ ਸਿਕਿਉਰਿਟੀ ਐਂਡ ਇਨਵੈਸਟਮੈਂਟ ਕਮਿਸ਼ਨ ਦੀ ਨਿਗਰਾਨੀ ਵਿੱਚ ਹਨ। ASIC ਨੇ ਪਹਿਲਾਂ ਹੀ 4 ਫਾਈਨੈਂਸ਼ੀਅਲ ਇਨਫਲੂਐਂਸਰਸ ਨੂੰ ਚੇਤਾਵਨੀ ਨੋਟਿਸ ਜਾਰੀ ਕਰ ਦਿੱਤਾ। ਅਧਿਕਾਰੀਆਂ ਨੇ ਇਹਨਾਂ ਇਨਫਲੂਐਂਸਰਸ ਨੂੰ ਸੰਭਾਵਿਤ ਤੌਰ ਉੱਤੇ ਆਪਣੇ ਦਰਸ਼ਕਾਂ ਨੂੰ ਧੋਖਾ ਦੇਣ ਲਈ ਨੋਟਿਸ ਉੱਤੇ ਰੱਖਿਆ ਹੋਇਆ। ASIC ਨੂੰ ਇਨਫਲੂਐਂਸਰਸ ਵੱਲੋਂ ਬਿਨਾਂ ਲਾਇਸੈਂਸ ਦੇ ਵਿੱਤੀ ਸਲਾਹ ਪ੍ਰਦਾਨ ਕਰਨ ਦਾ ਸ਼ੱਕ ਪੈਦਾ ਹੋ ਗਿਆ, ਜਿਵੇਂ ਕਿ ਗਾਰੰਟਿਡ ਰਿਟਰਨਸ ਦੇ ਦਾਅਵਿਆਂ ਨੂੰ ਉਤਸ਼ਾਹਿਤ ਕਰਨਾ ਜੋ ਕਿ ਗੁੰਮਰਾਹਕੁੰਨ ਭਾਵ ਕਿ ਮਿਸਲੀਡਿੰਗ ਹੋ ਸਕਦੇ ਨੇ। ਇਸ ਹਫ਼ਤੇ ਦੀ ਸ਼ੁਰੂਆਤ ਵਿੱਚ NDIS ਸੁਧਾਰਾਂ ਦਾ ਐਲਾਨ ਵੀ ਕੀਤਾ ਗਿਆ ਸੀ, ਪਰ ਆਸਟ੍ਰੇਲੀਆ ਦੇ ਮੂਲ ਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਸੁਧਾਰਾਂ ਵਿੱਚ ਉਨ੍ਹਾਂ ਦੇ ਭਾਈਚਾਰੇ ਨਾਲ ਜੁੜੀਆਂ ਚਿੰਤਾਵਾਂ ਨੂੰ ਮੱਦੇਨਜ਼ਰ ਨਹੀਂ ਰੱਖਿਆ ਗਿਆ। ਅਪੰਗਤਾ ਵਾਲੇ ਫਸਟ ਨੇਸ਼ਨਜ਼ ਆਸਟ੍ਰੇਲੀਅਨ ਲੋਕਾਂ ਨੇ ਹੁਣ ਆਪਣੇ ਭਾਈਚਾਰੇ ਦੀ ਸ਼ਮੂਲੀਅਤ ਦੀ ਮੰਗ ਕੀਤੀ ਹੈ। ਸੰਘੀ ਸਿਹਤ ਮੰਤਰੀ ਮਾਰਕ ਬਟਲਰ ਨੇ ਆਪਣੇ ਸੰਬੋਧਨ ਦੀ ਵਰਤੋਂ ਕਰਦਿਆਂ ਐਲਾਨ ਕੀਤਾ ਕਿ 2030 ਤੱਕ ਲਗਭਗ 1,60,000 ਲੋਕਾਂ ਨੂੰ NDIS ਤੋਂ ਹਟਾ ਦਿੱਤਾ ਜਾਵੇਗਾ ਅਤੇ ਰਾਜ ਸੰਚਾਲਿਤ ਸਹਾਇਤਾ ਪ੍ਰਣਾਲੀਆਂ ਵਿੱਚ ਸ਼ਾਮਲ ਕੀਤਾ ਜਾਵੇਗਾ। ਹੁਣ ਕੁਝ ਅੰਤਰਰਾਸ਼ਟਰੀ ਖਬਰਾਂ। ਵਾਈਟ ਹਾਊਸ ਵਿੱਚ ਗੱਲਬਾਤ ਤੋਂ ਬਾਅਦ ਇਜ਼ਰਾਈਲ ਅਤੇ ਲਿਬਨਾਨ ਜੰਗ ਬੰਦੀ ਨੂੰ 3 ਹਫ਼ਤਿਆਂ ਤੱਕ ਵਧਾਉਣ ਲਈ ਸਹਿਮਤ ਹੋ ਗਏ ਨੇ। ਜ਼ਿਕਰਯੋਗ ਹੈ ਕਿ ਸ਼ੁਰੂਆਤੀ 10 ਦਿਨਾਂ ਦੀ ਜੰਗ ਬੰਦੀ 27 ਅਪ੍ਰੈਲ ਨੂੰ ਖਤਮ ਹੋਣ ਵਾਲੀ ਸੀ। ਉੱਥੇ ਹੀ ਨਿਕਲਸ ਮਾਦਰੋ ਨੂੰ ਫੜਨ ਵਿੱਚ ਸ਼ਾਮਿਲ ਇੱਕ ਅਮਰੀਕੀ ਵਿਸ਼ੇਸ਼ ਬਲਾਂ ਦੇ ਸਿਪਾਹੀ ਉੱਤੇ ਕਈ ਦੋਸ਼ ਲਗਾਏ ਗਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਵੈਨੇਜ਼ੁਏਲਾ ਦੇ ਨੇਤਾ ਨੂੰ ਹਟਾਉਣ ਲਈ ਜਾਣਕਾਰੀ ਜਨਤਕ ਹੋਣ ਤੋਂ ਪਹਿਲਾਂ ਹੀ ਇੱਕ ਆਨਲਾਈਨ ਸੱਟਾ ਲਗਾਇਆ ਸੀ। ਅਮਰੀਕੀ ਨਿਆਂ ਵਿਭਾਗ ਦਾ ਕਹਿਣਾ ਹੈ ਕਿ ਨਿੱਜੀ ਲਾਭ ਲਈ ਗੁਪਤ ਸਰਕਾਰੀ ਜਾਣਕਾਰੀ ਦੀ ਗੈਰ ਕਾਨੂੰਨੀ ਵਰਤੋਂ, ਗੈਰ ਜਨਤਕ ਸਰਕਾਰੀ ਜਾਣਕਾਰੀ ਦੀ ਚੋਰੀ ਅਤੇ ਵਾਇਰ ਧੋਖਾਧੜੀ ਦੇ ਕਈ ਦੋਸ਼ ਲਗਾਏ ਗਏ ਹਨ। ਹੁਣ ਗੱਲ ਭਾਰਤ ਦੀ, ਜਿੱਥੇ ਰਾਜ ਚੋਣਾਂ ਪੈ ਰਹੀਆਂ ਨੇ। ਪੱਛਮੀ ਬੰਗਾਲ ਅਤੇ ਤਾਮਿਲਨਾਡੂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਰਿਕਾਰਡ ਤੋੜ ਵੋਟਾਂ ਪਾਈਆਂ ਗਈਆਂ ਨੇ। ਪੱਛਮੀ ਬੰਗਾਲ ਵਿੱਚ ਜਿੱਥੇ 91.78% ਵੋਟਾਂ ਪਾਈਆਂ ਗਈਆਂ, ਉੱਥੇ ਹੀ ਤਾਮਿਲਨਾਡੂ ਵਿੱਚ 85.05% ਲੋਕਾਂ ਨੇ ਵੋਟਾਂ ਪਾਈਆਂ। ਦੋਵਾਂ ਸੂਬਿਆਂ ਦੇ ਚੋਣ ਇਤਿਹਾਸ ਵਿੱਚ ਇਸ ਨੂੰ ਸਭ ਤੋਂ ਵੱਡਾ ਮਤਦਾਨ ਦੱਸਿਆ ਜਾ ਰਿਹਾ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼ ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ। ਦੇਸ਼ ਦੁਨੀਆ ਦੀਆਂ ਖਬਰਾਂ ਤੋਂ ਬਾਅਦ SBS ਪੰਜਾਬੀ ਦੇ ਐਨਜ਼ੈਕ ਡੇ ਸਪੈਸ਼ਲ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਓ ਸੁਣਦੇ ਹਾਂ ਆਸਟ੍ਰੇਲੀਆ ਦੀਆਂ ਜੰਗਾਂ ਅਤੇ ਪੀਸ ਕੀਪਿੰਗ ਵਿੱਚ ਸੇਵਾਵਾਂ ਦੇ ਰਹੇ ਅਤੇ ਦੇ ਚੁੱਕੇ ਲੋਕਾਂ ਨੂੰ ਸਮਰਪਿਤ ਇੱਕ ਖਾਸ ਕਵਿਤਾ ਓਡ ਆਫ ਰਿਮੈਂਬਰੈਂਸ।
ਓਡ ਆਫ ਰਿਮੈਂਬਰੈਂਸ ਇੱਕ ਕਵਿਤਾ ਹੈ ਜੋ ਆਮ ਤੌਰ ਤੇ ਜੰਗ ਦੇ ਸਮੇਂ ਦੇ ਬਲੀਦਾਨ ਦੀ ਯਾਦ ਵਿੱਚ ਐਨਜ਼ੈਕ ਡੇ ਸਰਵਿਸਿਜ਼ ਵਿੱਚ ਸੁਣਾਈ ਜਾਂਦੀ ਹੈ। ਇਹ ਪੰਜਾਬੀ ਵਿੱਚ ਕਵਿਤਾ ਰੂਪੀ ਸ਼ਰਧਾਂਜਲੀ ਹੈ। ਉਹ ਬੁੱਢੇ ਨਹੀਂ ਹੋਣਗੇ ਜਿਵੇਂ ਅਸੀਂ ਬੁੱਢੇ ਹੋ ਜਾਂਦੇ ਹਾਂ। ਉਮਰ ਉਹਨਾਂ ਨੂੰ ਨਹੀਂ ਥਕਾਏਗੀ, ਨਾ ਹੀ ਗੁਜ਼ਰਦੇ ਸਾਲ ਉਹਨਾਂ 'ਤੇ ਅਸਰ ਪਾਉਣਗੇ। ਸੂਰਜ 'ਤੇ ਡੁੱਬਣ ਤੋਂ ਚੜ੍ਹਨ ਤੱਕ ਅਸੀਂ ਉਹਨਾਂ ਨੂੰ ਯਾਦ ਕਰਾਂਗੇ।
ਦੋਸਤੋ, ਐਨਜ਼ੈਕ ਡੇ ਛੁੱਟੀ ਅਤੇ ਐਨਜ਼ੈਕ ਡੇ ਪਰੇਡ ਦਾ ਚਾਅ ਤਾਂ ਸਾਰਿਆਂ ਨੂੰ ਹੀ ਹੁੰਦਾ, ਪਰ ਉਹ ਲੋਕ ਜੋ ਕਿ ਆਸਟ੍ਰੇਲੀਆ ਦੀਆਂ ਡਿਫੈਂਸ ਫੋਰਸਿਸ ਵਿੱਚ ਸੇਵਾ ਨਿਭਾ ਰਹੇ ਨੇ, ਉਹ ਕਿਵੇਂ ਮਨਾਉਂਦੇ ਐਨਜ਼ੈਕ ਡੇ? ਆਓ ਜਾਣਦੇ ਹਾਂ ਜੀ ਪੰਜਾਬੀ ਮੂਲ ਦੇ ਆਸਟ੍ਰੇਲੀਅਨ ਫੌਜੀ ਤੋਂ।
25 ਅਪ੍ਰੈਲ ਨੂੰ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਐਨਜ਼ੈਕ ਡੇ ਮਨਾਇਆ ਜਾਣਾ ਹੈ ਉਹਨਾਂ ਯੋਧਿਆਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਆਸਟ੍ਰੇਲੀਅਨ ਆਰਮੀ ਦੇ ਵਿੱਚ ਵੱਖ ਵੱਖ ਅਹੁਦਿਆਂ ਤੇ ਸੇਵਾਵਾਂ ਨਿਭਾਉਂਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸ਼ਾਂਤੀ ਸੰਘਰਸ਼ਾਂ ਦੇ ਵਿੱਚ, ਔਰ ਖਾਸ ਤੌਰ ਤੇ ਵਿਸ਼ਵ ਯੁੱਧ ਜਿਹੜੇ ਹੋਏ ਨੇ ਉਹਨਾਂ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ, ਉਹਨਾਂ ਯੋਧਿਆਂ ਨੂੰ ਯਾਦ ਕਰਨ ਦੇ ਵਾਸਤੇ ਇਹ ਦਿਨ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ। ਔਰ ਖਾਸ ਤੌਰ ਤੇ ਜਿਹੜੇ ਇਸ ਵਕਤ ਸਾਡੇ ਭਾਰਤੀ ਮੂਲ ਦੇ ਜਵਾਨ ਜਿਹੜੇ ਆਸਟ੍ਰੇਲੀਅਨ ਆਰਮੀ ਦੇ ਵਿੱਚ ਹੈਗੇ ਆ, ਉਹਨਾਂ ਦੇ ਵਾਸਤੇ ਇਸ ਦਿਨ ਦੀ ਕਿੰਨੀ ਕੁ ਮਹੱਤਤਾ ਹੈਗੀ ਹੈ ਜਾਂ ਉਹ ਇਸ ਦਿਨ ਨੂੰ ਕਿਵੇਂ ਸੈਲੀਬ੍ਰੇਟ ਕਰਦੇ ਆ, ਉਹ ਜਾਣਨ ਦੇ ਵਾਸਤੇ ਇਸ ਵਕਤ ਸਾਂਝ ਪਾਈ ਹੈ ਪਰਸ ਤੋਂ ਮਨਪ੍ਰੀਤ ਸਿੰਘ ਜੀ, ਜਿਹੜੇ ਕਿ ਆਸਟ੍ਰੇਲੀਅਨ ਆਰਮੀ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਮਨਪ੍ਰੀਤ ਜੀ, ਜਿਵੇਂ ਕਿ ਐਨਜ਼ੈਕ ਡੇ ਅਗਲੇ ਦਿਨਾਂ ਦੇ ਵਿੱਚ ਮਨਾਇਆ ਜਾਣਾ ਹੈ, ਤੁਸੀਂ ਇਸ ਵਕਤ ਆਸਟ੍ਰੇਲੀਅਨ ਆਰਮੀ ਦੇ ਵਿੱਚ ਸੇਵਾਵਾਂ ਨਿਭਾ ਰਹੇ ਹੋ, ਕਿਵੇਂ ਇਸ ਦਿਨ ਨੂੰ ਤੁਸੀਂ ਮਨਾਉਂਦੇ ਹੋ, ਕੀ ਕੁਝ ਭਾਵਨਾਵਾਂ ਉਸ ਦਿਨ ਹੁੰਦੀਆਂ ਨੇ ਤੁਹਾਡੀਆਂ?
ਭਾਵਨਾਵਾਂ ਇਦਾਂ ਵੀ ਪੂਰਾ ਪਿਆਰ ਦੇ ਨਾਲ ਜਿੱਦਾਂ ਯਾਦ ਕਰੀਦਾ ਆਪਣੇ ਯੋਧਿਆਂ ਨੂੰ ਜਿਨ੍ਹਾਂ ਨੇ ਜਾਨਾਂ ਵਾਰੀਆਂ ਪ੍ਰਵਾਹ ਨਹੀਂ ਕੀਤੀ ਆਪਣੀ ਜਾਨਾਂ ਦੀ, ਤੇ ਉਹਨਾਂ ਨੇ ਇਸ ਮੁਲਕ ਵਾਸਤੇ, ਆਸਟ੍ਰੇਲੀਆ ਵਾਸਤੇ ਵੀ, ਤੇ ਭਾਵੇਂ ਉਹ ਅਲਾਇੰਸ ਸੀ ਉਸ ਵੇਲੇ, ਭਾਵੇਂ ਬ੍ਰਿਟਿਸ਼ ਦੇ ਨਾਲ ਇੰਡੀਅਨ, ਤੇ ਜੋ ਵੀ ਸ਼ਹੀਦ ਦਾ ਦਰਜਾ ਕਦੀ ਘਾਟਿਆ ਵੱਧ ਨਹੀਂ ਹੁੰਦਾ, ਸ਼ਹੀਦ ਸ਼ਹੀਦ ਹੁੰਦਾ ਵੇ, ਤੇ ਆਪਾਂ ਹਮੇਸ਼ਾ ਸਾਰੇ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹਾਂ ਜੀ, ਯਾਦ ਕਰਦੇ ਹਾਂ।
ਜੀ ਜੀ ਜੀ, ਤੁਸੀਂ ਕਿੰਨੇ ਕੁ ਵਰੇ ਹੋ ਗਏ ਨੇ ਜੀ ਤੁਹਾਨੂੰ ਆਸਟ੍ਰੇਲੀਅਨ ਆਰਮੀ ਦੇ ਵਿੱਚ ਸੇਵਾਵਾਂ ਨਿਭਾਉਂਦੇ ਹੋਏ?
2013 ਦੇ ਵਿੱਚ ਮੈਂ ਜੁਆਇਨ ਕੀਤੀ ਸੀ ਜੀ।
ਜੀ,
ਤੇ ਹੁਣ ਮੈਂ ਇਸ ਵੇਲੇ ਕਾਰਪੋਰਲ ਰੈਂਕ ਤੇ ਹੈਗਾ।
ਅੱਛਾ, ਯੂਨਿਟ ਦੇ ਨਾਲ ਜਦੋਂ ਪਰੇਡ ਹੁੰਦੀ ਹੈ, ਜਦੋਂ ਵਿੱਚ ਤੁਸੀਂ ਭਾਰਤੀ ਮੂਲ ਦੀ ਇੱਕ ਆਈਡੈਂਟੀਟੀ ਦੇ ਨਾਲ ਜਦੋਂ ਖੜੇ ਹੁੰਦੇ ਹੋ, ਔਰ ਜਦੋਂ ਸਾਹਮਣੇ ਸਕਰੀਨ ਦੇ ਉੱਤੇ ਭਾਰਤੀ ਮੂਲ ਦੇ ਉਹਨਾਂ ਯੋਧਿਆਂ ਦਾ ਜ਼ਿਕਰ ਹੁੰਦਾ ਹੈ, ਮੈਂ ਉਹ ਭਾਵਨਾਵਾਂ ਜਾਣਨੀਆਂ ਚਾਹੁੰਦੀ ਹਾਂ, ਉਦੋਂ ਫਿਰ ਕਿੰਨਾ ਕੁ ਫਖਰ ਮਹਿਸੂਸ ਹੁੰਦਾ ਜੀ?
ਪੂਰਾ ਛਾਤੀ ਦੁਗਣੀ ਹੋ ਜਾਂਦੀ ਹੈ ਜੀ ਉਸ ਵੇਲੇ। ਨਾਲੇ ਅਸੀਂ ਦੱਸ ਸਕਦੇ ਹੈਗੇ ਆ ਕਿ ਭਾਈ ਅਸੀਂ ਇੱਥੇ ਨਵੇਂ ਨੀ ਹੈਗੇ, ਅਸੀਂ ਬਹੁਤ ਚਿਰ ਤੋਂ ਹੈਗੇ ਆ, ਤੁਹਾਡੇ ਨਾਲ ਜੁੜੇ ਹੋਏ ਆ ਭਾਵੇਂ, ਠੀਕ ਹੈ, ਪਹਿਲਾਂ ਘੱਟ ਲੋਕ ਸੀਗੇ ਆਪਣੇ ਸਿੱਖ ਲੋਕ, ਜਿੱਦਾਂ ਦਸਤਾਰ ਬੰਨੀ ਹੋਈ ਘੱਟ ਲੋਕ ਸੀਗੇ, ਹੁਣ ਦਿਨੋ ਦਿਨ ਕਾਫੀ ਆ ਰਹੇ ਨੇ
ਜੀ,
ਤੇ ਪਰ ਹੌਲੀ ਹੌਲੀ ਉਹਦੇ ਨਾਲ ਕੀ ਹੁੰਦਾ ਕਿ ਸਾਡਾ ਪਤਾ ਲੱਗਦਾ ਕਿ ਅਸੀਂ ਨਿਰਾਪੁਰਾ ਇੱਥੇ ਟੈਕਸੀ ਚਲਾਉਣ ਜਾਂ ਬੱਸ ਚਲਾਉਣ ਵਾਸਤੇ ਨਹੀਂ ਆਏ ਹੈਗੇ
ਜੀ,
ਅਸੀਂ ਇੱਥੇ ਤੇ ਹਰ ਤਰੀਕੇ ਦੇ ਕੰਮ ਕਰਨ ਵਾਸਤੇ, ਤੁਹਾਡੇ ਨਾਲ ਮੋਢੇ ਦੇ ਮੋਢਾ ਨਾਲ ਰਲਾਉਣ ਵਾਸਤੇ ਆਏ ਹੈਗੇ ਆ, ਤੇ ਅਸੀਂ ਰਲਾ ਸਕਦੇ ਹੈਗੇ, ਸਾਡਾ ਸਾਡੀ ਹਿਸਟਰੀ ਹੈ ਸਾਡੇ ਖੂਨ ਵਿੱਚ
ਜੀ ਜੀ ਜੀ,
ਸਮਝੋ ਸਾਡੀ ਆਈਡੈਂਟੀਟੀ ਵਾਸਤੇ ਵੀ ਕੰਮ ਕਰਦਾ ਹੈਗਾ ਵੇ, ਤੇ ਦੂਜਾ ਆਪਣੇ ਆਪ ਨੂੰ ਪ੍ਰਾਊਡ ਫੀਲ ਹੁੰਦਾ
ਜੀ ਦੀਦੀ। ਤੇ ਮਨਪ੍ਰੀਤ ਜੀ, ਤੁਹਾਡਾ ਕਿਵੇਂ ਸਬੱਬ ਬਣਿਆ ਸੀ ਆਸਟ੍ਰੇਲੀਅਨ ਆਰਮੀ ਵੱਲ ਆਉਣ ਦਾ?
ਇੱਧਰ ਆਰਮੀ ਦਾ ਨਾ ਮੇਰਾ ਸ਼ੁਰੂ ਤੋਂ ਹੀ ਮਨ ਸੀਗਾ, ਇੰਡੀਆ ਦੇ ਵਿੱਚ ਵੀ ਮਨ ਸੀਗਾ, ਪਰ ਕੁਝ ਕਾਰਨਾਂ ਕਰਕੇ, ਪਰਿਵਾਰਕ ਕਾਰਨਾਂ ਕਰਕੇ ਤੇ ਮੈਂ ਇੰਡੀਆ ਵਿੱਚ ਜੁਆਇਨ ਨਹੀਂ ਸੀ ਕਰ ਸਕਿਆ
ਜੀ,
ਉੱਥੇ ਕੈਡਿਟਸ਼ਿਪ ਵਗੈਰਾ ਕੀਤੀ ਸੀ ਪਰ ਉੱਥੇ ਜੁਆਇਨ ਨਹੀਂ ਸੀ ਕਰ ਸਕੇ, ਫਿਰ ਮੇਰਾ ਇੱਧਰ ਨੂੰ ਆਉਣ ਦਾ ਸਬੱਬ ਬਣਿਆ ਜਦੋਂ ਪੀ ਆਰ ਹੋ ਗਏ ਤੇ ਯਾਰ ਦੋਸਤ ਨੇ ਦੱਸਿਆ ਕਿ ਭਾਈ ਇੱਥੇ ਕਰ ਸਕਦੇ ਆ, ਤੁਸੀਂ ਅਪਲਾਈ ਕਰ ਸਕਦੇ ਹੋ, ਜਦੋਂ ਅਪਲਾਈ ਕੀਤਾ ਸਿਟੀਜ਼ਨ ਹੋ ਗਏ, ਪਤਾ ਕੀਤਾ ਵੀ ਹਾਂ ਬਈ ਤੁਹਾਡਾ ਫਿਰ ਸਵਾਈ ਇਸ ਪਾਸੇ ਤੌਰ ਤੇ, ਤੇ ਬਹੁਤ 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 ਵਧੀਆ ਸਫ਼ਰ ਚੱਲਿਆ, ਗੁਰੂ ਸਾਹਿਬ ਦਾ ਸ਼ੁਕਰ ਹੈ ਬਹੁਤ ਕਿਰਪਾ।
ਤੇ ਇੱਥੇ ਤੁਹਾਡਾ ਨਿੱਜੀ ਤਜਰਬਾ ਕਿਵੇਂ ਦਾ ਰਿਹਾ ਆਸਟ੍ਰੇਲੀਅਨ ਆਰਮੀ ਦੇ ਵਿੱਚ ਸੇਵਾਵਾਂ ਨਿਭਾਉਣ ਦਾ, ਜਾਂ ਇੱਥੋਂ ਦਾ ਜਿਹੜਾ ਸਾਰਾ ਐਟਮੋਸਫੇਅਰ ਆਲੇ ਦੁਆਲੇ ਦਾ?
ਹਰ ਥਾਂ ਤੇ ਗੁਰੂ ਸਾਹਿਬ ਆਪ ਸਹਾਈ ਹੋਏ ਆ, ਤੇ ਸਭ ਤੋਂ ਵੱਡੀ ਗੱਲ ਹੈ ਕਿ ਲੋਕੀ ਕਈ ਕਹਿੰਦੇ ਕਿ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਨਾ ਹੋਵੇ, ਰੇਸਿਜ਼ਮ ਨਾ ਹੋਵੇ, ਕਈ ਜ਼ਿਆਦਾਤਰ ਇਹ ਗੱਲਾਂ ਮਨ ਦੇ ਵਿੱਚ ਆਉਂਦੀਆਂ ਨੇ
ਜੀ ਜੀ,
ਤੇ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਹੈਗੀ ਕਿ ਜੇ ਕੋਈ ਇੰਡੀਵਿਜੁਅਲ ਲੈਵਲ ਤੇ ਆਪਣੇ ਲੈਵਲ ਦੇ ਉੱਤੇ ਕਰੇ ਤੇ ਤੁਸੀਂ ਕਿਸੇ ਦਾ ਹੱਥ ਨਹੀਂ ਫੜ ਸਕਦੇ ਹੈਗੇ, ਕਿਸੇ ਦੇ ਮਨ ਦੇ ਵਿੱਚ ਕੋਈ ਤੁਹਾਡੇ ਮਨ ਲਈ ਕੋਈ ਗਲਤ ਵਿਚਾਰ ਹੋਵੇ ਆ, ਠੀਕ ਹੈ ਕਿ ਨਹੀਂ, ਪਰ ਤਾਂ ਵੀ ਸਿਸਟਮ, ਪਰ ਜਿਹੜਾ ਸਿਸਟਮ ਆ, ਸਿਸਟਮ ਤੁਹਾਨੂੰ ਸਪੋਰਟ ਕਰਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਰਾਈਟਸ ਕੀ ਨੇ ਤੇ ਸਿਸਟਮ ਤੁਹਾਨੂੰ ਕਿੱਦਾਂ ਸਪੋਰਟ ਕਰਦਾ। ਹੁਣ ਮੇਰਾ ਸਫ਼ਰ ਬਹੁਤ ਵਧੀਆ ਰਿਹਾ ਤੇ ਨਾਲੇ ਮੈਂ ਹੁਣ ਕਿੱਦਾਂ ਕਹਿ ਸਕਦਾ ਕਿ ਭਾਈ 2019 ਦੇ ਵਿੱਚ ਸਾਡੀ ਜਿਹੜੀ, ਮੈਂ ਉਸ ਵੇਲੇ 13 ਕੌਮਬੈਟ ਸਰਵਿਸ ਸਪੋਰਟ ਬਟਾਲੀਅਨ ਦੇ ਵਿੱਚ ਮੈਂ ਪੋਸਟਡ ਸੀਗਾ ਜੀ, ਤੇ 2019 ਦਾ ਬੈਸਟ ਪਰਫਾਰਮਿੰਗ ਸੋਲਜਰ ਜਾਂ ਐਨਸੀਓ, ਜੂਨੀਅਰ ਐਨਸੀਓ, ਉਹਦਾ ਅਵਾਰਡ ਮੈਨੂੰ, ਤੇ ਫਿਰ ਇਸ ਸਾਲ ਮੈਨੂੰ 2023 ਦੀ ਬੈਸਟ ਪਰਫਾਰਮੈਂਸ ਕਰਕੇ 2024 ਦਾ ਆਸਟ੍ਰੇਲੀਆ ਡੇ ਅਚੀਵਮੈਂਟ ਅਵਾਰਡ ਸਾਡੀ ਰੈਜੀਮੈਂਟ, ਮੈਂ ਹੁਣ ਵੈਸਟਰਨ ਆਸਟ੍ਰੇਲੀਅਨ ਯੂਨੀਵਰਸਿਟੀ ਰੈਜੀਮੈਂਟ ਪੋਸਟਡ ਹੈ, ਸਾਰੀ ਰੈਜੀਮੈਂਟ ਦੇ ਵਿੱਚ ਇੰਨੇ ਬੰਦਿਆਂ ਦੇ ਵਿੱਚੋਂ ਜੇ ਇੱਕ ਦਸਤਾਰ ਵਾਲੇ ਨੇ ਚੁਣਿਆ, ਤੇ ਫਿਰ ਮੈਂ ਜੇ ਇੰਨੀ ਗੱਲ ਕਹਾਂ ਕਿ ਭਾਈ ਮੈਂ ਇੱਥੇ ਰੇਸਿਜ਼ਮ ਆ ਜਾਂ ਡਿਸਕ੍ਰਿਮੀਨੇਸ਼ਨ ਹੈਗੀ ਆ, ਤੇ ਫਿਰ ਤਾਂ ਲੂਣ ਹਰਾਮੀ ਵਾਲੀ ਗੱਲ ਹੋ ਜਾਂਦੀ ਹੈ, ਤੇ ਇਸ ਕਰਕੇ ਮੈਂ ਨੀ ਕਹਿ ਸਕਦਾ ਕਿ ਕੋਈ ਏਦਾਂ ਦੀ ਗੱਲ ਹੋਵੇ, ਹਾਂ ਕਿਸੇ ਵੀ ਪਰਸਨਲ ਲੈਵਲ ਉੱਤੇ ਕੋਈ ਹੋਵੇ ਤੇ ਉਹਦਾ ਕਿਸੇ ਨੂੰ ਬੰਦਾ ਰੋਕ ਨੀ ਸਕਦਾ ਹੈਗਾ
ਜੀ,
ਕਿਸੇ ਨੂੰ ਕੋਈ ਪਰਸਨਲ ਲੈਵਲ ਤੇ ਕਿਸੇ ਤੋਂ ਪ੍ਰੋਬਲਮ ਹੋਵੇ, ਪਰ ਮੈਨੂੰ ਨੀ ਲੱਗਦਾ ਕਿ ਜਿਹੜਾ ਸਿਸਟਮ ਹੈਗਾ, ਸਿਸਟਮ ਤੁਹਾਡੇ ਖਿਲਾਫ਼ ਜਾਂਦਾ, ਸਿਸਟਮ ਤੁਹਾਨੂੰ ਪੂਰਾ ਸਪੋਰਟ ਕਰਦਾ।
ਜੀ ਹਾਂ ਦੋਸਤੋ, ਇਹ ਸੀਗੇ ਪੰਜਾਬੀ ਮੂਲ ਦੇ ਆਸਟ੍ਰੇਲੀਅਨ ਫੌਜੀ, ਤੇ ਇਹਨਾਂ ਦੇ ਨਾਲ ਗੱਲਬਾਤ ਤਾਂ ਹੋਈ, ਹੋਰ ਵੀ ਲੋਕਾਂ ਦੇ ਨਾਲ ਐਨਜ਼ੈਕ ਡੇ ਨੂੰ ਲੈ ਕੇ ਬੜੀ ਵਿਸ਼ੇਸ਼ ਗੱਲਾਂ ਬਾਤਾਂ ਨੇ, ਤੇ ਹੁਣ ਵੇਲਾ ਤਾਂ ਹੋ ਗਿਆ ਇੱਕ ਬ੍ਰੇਕ ਲੈਣ ਦਾ, ਲੇਕਿਨ ਬ੍ਰੇਕ ਤੋਂ ਬਾਅਦ ਤੁਹਾਨੂੰ ਸੁਣਾਵਾਂਗੇ ਇੱਕ ਖਾਸ ਰਿਪੋਰਟ ਜਿਹਦੇ ਵਿੱਚ ਕਿ ਤੁਹਾਨੂੰ ਜਾਣਨ ਨੂੰ ਮਿਲੇਗਾ ਕਿ ਆਸਟ੍ਰੇਲੀਅਨ ਆਰਮੀ ਦੇ ਜਿੰਨੇ ਵੀ ਲੋਕ ਨੇ ਉਹ ਸਾਰੇ ਦੇ ਸਾਰੇ ਪਗੜੀ ਬੰਨਦੇ ਨੇ, ਕਿਵੇਂ ਜਾਣਾਂਗੇ ਜੀ ਛੋਟੇ ਜਿਹੇ ਬ੍ਰੇਕ ਦੇ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ, ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਐਨਜ਼ੈਕ ਡੇ ਦੀ, ਯਾਨੀ ਕਿ ਐਨਜ਼ੈਕਸ ਬਾਰੇ ਅਤੇ ਆਸਟ੍ਰੇਲੀਆ ਦੇ ਰੱਖਿਆ ਬਲਾਂ ਬਾਰੇ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਕੀ ਤੁਹਾਨੂੰ ਪਤਾ ਕਿ ਆਸਟ੍ਰੇਲੀਆ ਦੇ ਫੌਜੀ ਮਾਣ ਦਾ ਪ੍ਰਤੀਕ ਆਈਕੋਨਿਕ ਆਸਟ੍ਰੇਲੀਅਨ ਸਲਾਊਚ ਹੈਟ ਦਾ ਇੱਕ ਭਾਰਤੀ ਕਨੈਕਸ਼ਨ ਵੀ ਹੈ? ਸਲਾਊਚ ਹੈਟ ਦਾ ਖਾਕੀ ਹਿੱਸਾ ਜਿਸ ਨੂੰ ਪਗੜੀ ਕਿਹਾ ਜਾਂਦਾ ਹੈ, ਉਹ ਸਿਰਫ ਭਾਰਤੀ ਸ਼ਬਦ ਪਗੜੀ ਦੇ ਨਾਲ ਮਿਲਦਾ ਜੁਲਦਾ ਹੀ ਨਹੀਂ ਹੈ, ਸਗੋਂ ਇਤਿਹਾਸਕਾਰ ਮੰਨਦੇ ਨੇ ਕਿ ਦੋਹਾਂ ਵਿੱਚ ਸਮਾਨਤਾਵਾਂ ਨੇ, ਪਰ ਇਹ ਰਵਾਇਤੀ ਭਾਰਤੀ ਹੈੱਡਗੇਅਰ ਭਾਵ ਕਿ ਪਗੜੀ ਆਸਟ੍ਰੇਲੀਅਨ ਫੌਜੀ ਵਰਦੀ ਦਾ ਹਿੱਸਾ ਕਿਵੇਂ ਬਣੀ ਤੇ ਆਖਿਰ ਕਿਉਂ? ਇਸ ਬਾਰੇ ਇਤਿਹਾਸਕ ਪੜਚੋਲ ਲੈ ਕੇ ਹਾਜ਼ਰ ਹਾਂ SBS ਪੰਜਾਬੀ ਤੋਂ, ਮੈਂ ਸ਼ਾਇਨਾ ਕਾਲਰਾ। ਆਸਟ੍ਰੇਲੀਅਨ ਸਲਾਊਚ ਹੈਟ ਉੱਤੇ ਇੱਕ ਬੈਂਡ ਬਣਿਆ ਹੋਇਆ ਜੋ ਕਿ ਅਕਸਰ ਹੀ ਖਾਕੀ ਹੁੰਦਾ ਅਤੇ ਇਸ ਵਿੱਚ ਲੜਾਂ ਬਣੀਆਂ ਹੁੰਦੀਆਂ ਨੇ ਜਿਸ ਨੂੰ ਪਗੜੀ ਕਿਹਾ ਜਾਂਦਾ। ਇਹ ਸ਼ਬਦ ਭਾਰਤੀ ਸ਼ਬਦ ਪਗੜੀ ਤੋਂ ਲਿਆ ਗਿਆ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ 1800 ਦੇ ਦਹਾਕੇ ਤੋਂ ਹੀ ਭਾਰਤੀ ਮੂਲ ਦੇ ਫੌਜੀ ਐਨਜ਼ੈਕ ਸਿਪਾਹੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਦੇ ਸੀ, ਜਿਸ ਦੇ ਚਲਦੇ ਦੋਹਾਂ ਵਿੱਚ ਭਾਈਚਾਰਾ ਕਾਇਮ ਹੋਇਆ ਅਤੇ ਦੋਹਾਂ ਦੇਸ਼ਾਂ ਵਿਚਾਲੇ ਭਾਈਚਾਰਕ ਸਾਂਝ ਵੀ ਪੈਦਾ ਹੋ ਗਈ। ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ ਦੇ ਪ੍ਰੋਫੈਸਰ ਪੀਟਰ ਸਟੈਨਲੀ, ਜੋ ਕਿ ਪਿਛਲੇ 2 ਦਹਾਕਿਆਂ ਤੋਂ ਵਿਸ਼ਵ ਜੰਗਾਂ ਵਿੱਚ ਭਾਰਤੀ ਫੌਜੀਆਂ ਦੇ ਯੋਗਦਾਨ ਉੱਤੇ ਖੋਜ ਕਰ ਰਹੇ ਨੇ, ਉਹ ਦੱਸਦੇ ਨੇ ਕਿ ਹਰ ਆਸਟ੍ਰੇਲੀਅਨ ਫੌਜੀ ਭਾਰਤੀ ਰਵਾਇਤੀ ਪਗੜੀ ਪਾਉਂਦਾ।
Well, virtually every Australian soldier wears what Australians call a puggeri around their hatband, and they have since colonial times. And that's one of the legacies of the old Indian Army, because as you will know, puggeri is what many people call a turban. But it's specifically used as a hatband. It was used by the colonial British Army, and many armies around the world, the British Empire armies, adopted the puggeri, as they called it. And it distinguishes the regiment or the arm of service, as they say. So it's a curious reminder that Australia and India used to be part of the same empire force. But many Australians don't even know that it has a name and that that name is essentially a Hindi word.
Professor Stanley ne SBS Punjabi ton Jasmeet Kaur de naal gal kardeyan eh vi keha ki Anzac vich ਭਾਰਤੀ ਅਤੇ ਸਿੱਖ ਫੌਜਾਂ ਦਾ ਇਤਿਹਾਸ ਹੈ ਅਤੇ ਆਜ਼ਾਦੀ ਤੋਂ ਪਹਿਲਾਂ ਭਾਰਤੀ ਅਤੇ ਆਸਟ੍ਰੇਲੀਅਨ ਫੌਜੀ ਇੱਕੋ ਪੱਖ ਲਈ ਲੜਦੇ ਸੀ, ਪਰ ਆਸਟ੍ਰੇਲੀਆ ਦੇ ਕਈ ਲੋਕਾਂ ਨੂੰ ਇਸ ਇਤਿਹਾਸ ਬਾਰੇ ਹਜੇ ਨਹੀਂ ਪਤਾ।
Most Australians, the vast majority of Australians have no idea that Australians and Sikhs and Indian soldiers generally fought together on Gallipoli and indeed in the First World War. Australia, with its Anzac heritage, also has a Sikh military heritage and indeed an Indian military heritage. So I think gradually more people know now than they did 20 years ago, but most Australians, I think, wouldn't be aware of it, and I think they should, especially because Indian migrants, Sikh migrants, are now an important and growing part of the Australian population. I think the main point that people should be aware of is that Australians have an Indian, British Indian military heritage, that Australians and New Zealanders and Indians served together on Gallipoli in 1915. And so the Anzac history that we know so well has an Indian Sikh dimension.
Western Australia ton itihasakkar Tarunpreet Singh ne dassya ke Britishers garam khetran vich ladai de samay insulation pradan karan layi bhav ke sir nu thanda rakhan layi pagdi vaang ik kapde nu sir te ban liya karde si. ਜਿਸ ਦੇ ਚਲਦੇ ਬ੍ਰਿਟਿਸ਼ ਆਰਮੀ ਹੇਠ ਆਉਣ ਵਾਲੇ ਸਾਰੇ ਸੈਨਿਕਾਂ ਦੀ ਮਿਲਦੀ ਜੁਲਦੀ ਵਰਦੀ ਬਣਨ ਲੱਗ ਪਈ।
ਕਈ ਬ੍ਰਿਟਿਸ਼ ਆਫਿਸਰਸ ਜਦੋਂ ਆਸਟ੍ਰੇਲੀਆ ਆ ਗਏ ਤੇ ਉਹਨਾਂ ਨੇ ਜੋੜੇ ਉਹਨਾਂ ਦਾ ਐਕਸਪੀਰੀਅੰਸ ਸੀ 100 ਸਾਲਾਂ ਦਾ ਇੰਡੀਆ ਦਾ ਇੰਡੀਅਨਸ ਨਾਲ, ਉਹ ਉਹਨਾਂ ਨੇ ਆ ਕੇ ਇੱਥੇ ਇੰਟਰੋਡਿਊਸ ਕੀਤਾ। ਪਹਿਲੇ ਇਹ ਵੱਖਰੀ ਵੱਖਰੀ ਰੈਜੀਮੈਂਟਸ ਨਾ ਇਹਦੀਆਂ ਫਰ ਦੀਆਂ ਵੀ ਯੂਜ਼ ਕਰਦੇ ਸੀ, ਰੈਬਿਟ ਫਰ ਜਾਂ ਕੋਈ ਹੋਰ ਜਿਹੜੀ ਫਰ ਹੁੰਦੀ ਸੀ ਉਹਨੂੰ ਵੀ ਯੂਜ਼ ਕਰਦੇ ਸੀਗੇ, ਸੋ ਉਹਨੂੰ ਵੀ ਪਗੜੀ ਕਹਿੰਦੇ ਸੀਗੇ। ਓਰੀਜਨ ਤੇ ਅਗਰ ਚਲੇ ਜਾਂਦੇ ਹਾਂ ਤੇ ਤੁਹਾਨੂੰ ਮਿਲਦਾ ਹੈ 1855 ਦੇ ਆਸ ਪਾਸ ਵੀ ਮਿਲਣਾ ਸਟਾਰਟ ਹੋ ਜਾਏਗਾ। ਓਵਰ ਦਾ ਟਾਈਮ ਇਹਦਾ ਸ਼ੇਪ, ਸਾਈਜ਼ ਔਰ ਉਹ ਸਭ ਹੌਲੀ ਹੌਲੀ ਚੇਂਜ ਹੁੰਦਾ ਰਿਹਾ, ਬਟ ਇਹ ਮੇਨਲੀ ਆ ਗਿਆ ਸੀ ਫਸਟ ਵਰਲਡ ਵਾਰ ਔਨਵਰਡਸ। ਕਦੋਂ ਆਈ, ਕਿਸ ਤਰ੍ਹਾਂ ਆਈ, ਇਹ ਸਾਰੀ ਤਾਂ ਠੀਕ ਹੈ, ਬਟ ਕਿਉਂ ਆਈ, ਵਾਈ, ਇਹ ਵਾਈ ਦਾ ਆਂਸਰ ਕਿਤੇ ਨਹੀਂ ਮਿਲਦਾ। ਕਿਉਂਕਿ ਇਹ ਕੋਈ ਚੀਜ਼ ਮਿਲਟਰੀ ਪੁਆਇੰਟ ਆਫ ਵਿਊ ਨਾਲ ਕੋਈ ਬੜੀ ਫਾਇਦੇਮੰਦ ਚੀਜ਼ ਨਹੀਂ ਹੈ ਕਿ ਹਾਂ ਇਹ ਬੁਲਟ ਪਰੂਫ ਹੈ, ਇਹਨੂੰ ਇਸ ਤਰ੍ਹਾਂ ਪਾ ਲਓ ਤੇ ਆਹ ਫਾਇਦਾ ਹੋਏਗਾ। ਜਿੱਦਾਂ ਸਾਰੀ ਮਿਲਟਰੀ ਦੇ ਇਕਵਿਪਮੈਂਟ ਹੁੰਦੇ, ਡਰੈਸ ਹੁੰਦੀ ਹੈ, ਤਾਂ ਕੋਈ ਨਾ ਕੋਈ ਰੀਜ਼ਨ ਹੁੰਦਾ ਕਿਉਂ ਇਹਨੂੰ ਇਸ ਤਰ੍ਹਾਂ ਕੀਤਾ ਗਿਆ, ਲੇਕਿਨ ਪਗੜੀ ਦਾ ਅੱਜ ਤੱਕ ਕਿਉਂ ਨਹੀਂ ਮਿਲਿਆ, ਬਾਕੀ ਸਾਰੀ ਡਿਟੇਲ ਮਿਲ ਜਾਂਦੀ ਹੈ। ਸੋ ਬੇਸਿਕਲੀ ਫਸਟ ਵਰਲਡ ਵਾਰ ਦੇ ਆਸ ਪਾਸ ਤੋਂ ਇਹ ਰੈਗੂਲਰ ਹੋ ਗਈ ਸੀ। ਜਿਹੜੀ ਪਹਿਲੀ ਕਨੈਕਸ਼ਨ ਮਿਲਦੀ ਹੈ ਮੇਰੇ ਆਪਣੇ ਰਿਸਰਚ ਦੇ ਅਕੋਰਡਿੰਗਲੀ ਕਿ ਇਹ 1885 ਚ ਨਿਊ ਸਾਊਥ ਵੇਲਸ ਦੀ ਇੱਕ ਕੰਟਿੰਜੈਂਟ ਗਈ ਸੀ ਅਫਰੀਕਾ, ਸੁਦਾਨ ਕੰਟਰੀ ਹੈਗਾ ਨਾ, ਉੱਥੇ ਗਈ ਸੀ। ਉੱਥੇ ਸਵਾਕਿਨ ਏਰੀਆ ਹੈ, ਸਵਾਕਿਨ ਚ ਇਹਨਾਂ ਨੇ ਉੱਥੋਂ ਦੀ ਜਿਹੜੀ ਇਸ਼ੂਸ ਚੱਲ ਰਹੇ ਸੀ ਉਹ ਚ ਹਿੱਸਾ ਲਿਆ ਸੀ, ਤੇ ਇੰਡੀਅਨ ਆਰਮੀ ਵੀ ਉੱਥੇ ਸੀਗੀ ਔਰ ਸਿੱਖ ਰੈਜੀਮੈਂਟ ਵੀ ਉੱਥੇ ਸੀ। ਸਿੱਖ ਰੈਜੀਮੈਂਟ ਔਰ ਨਿਊ ਸਾਊਥ ਵੇਲਸ ਕੰਟਿੰਜੈਂਟ ਇਕੱਠੇ ਹੋ ਕੇ ਲੜੇ ਸੀਗੇ 1885 ਸਵਾਕਿਨ ਸੁਦਾਨ ਚ। ਸਾਡਾ ਕਨੈਕਸ਼ਨ ਤਾਂ ਉਦੋਂ ਤੋਂ ਹੋ ਜਾਂਦਾ ਹੈ। ਉੱਥੇ ਵੀ ਉਹਨਾਂ ਨੇ ਦੇਖਿਆ ਕਿ ਇਹ ਲੋਕ ਕੋਈ ਹੈਲਮਟ ਨਹੀਂ ਪਾਉਂਦੇ, ਕੋਈ ਨਹੀਂ ਪਾਉਂਦੇ, ਲੇਕਿਨ ਆਪਣੀ ਪੱਗਾਂ ਹੀ ਬੰਨਦੇ ਨੇ,
ਐਨਜ਼ੈਕ ਫੌਜਾਂ ਵਿੱਚ ਭਾਰਤੀ ਮੂਲ ਦੇ ਸਿੱਖ ਸਰਦਾਰ ਦੇ ਇੱਕ ਪ੍ਰੇਰਣਾਦਾਇਕ ਕਿੱਸੇ ਬਾਰੇ ਤਰੁਣਪ੍ਰੀਤ ਨੇ ਦੱਸਿਆ।
ਬੈਟਲ ਹੈਗੀ ਹੈ ਫਿਸਟੂਬਰਟ ਦੀ, ਫਸਟ ਵਰਲਡ ਵਾਰ। ਇੱਕ ਲੈਫਟੀਨੈਂਟ ਜੌਨ ਸਮਿਥ, ਉਹਨਾਂ ਨੂੰ ਮਿਲਿਆ ਸੀ ਵਿਕਟੋਰੀਆ ਕ੍ਰਾਸ। ਉਹ ਮੈਡਲ ਪਗੜੀ ਨੂੰ ਮਿਲਣਾ ਚਾਹੀਦਾ, ਕਿਉਂਕਿ ਉੱਥੇ ਲੜਾਈ ਹੋ ਰਹੀ ਸੀ ਤੇ ਕਿਸੇ ਇੱਕ ਟ੍ਰੈਂਚ ਉੱਥੇ ਕੁਛ ਅਸਲਾ ਬਾਰੂਦ ਪਹੁੰਚਾਉਣਾ ਸੀ ਔਰ ਕਵਰਿੰਗ ਕਿਤੇ ਨਹੀਂ ਸੀ, ਔਰ ਦੂਜੇ ਪਾਸੇ ਉਹ ਗੋਲੀ ਚੱਲ ਰਹੀ ਸੀ ਕਾਫੀ, ਸਿਰ ਚੁੱਕਦੇ ਸੀ ਗੋਲੀ ਵੱਜ ਜਾਂਦੀ ਸੀ। ਉਹ ਸਿੱਖਾਂ ਨੇ ਪੱਗ ਖੋਲ ਕੇ ਪੱਗ ਨਾਲ ਖਿੱਚ ਕੇ ਉਹ ਜਿਹੜੀ ਪੇਟੀ ਸੀ ਲੱਕੜ ਦੀ ਡਾਇਨਾਮਾਈਟ ਭਰੀ ਹੋਈ, ਉਹ ਟ੍ਰੈਂਚ ਤੱਕ ਪਹੁੰਚਾਤੀ ਸੀ। 8-10 ਸਿੱਖ ਸ਼ਹੀਦ ਹੋ ਗਏ ਸੀ। ਜੇ ਕੋਈ ਵੀ ਇੱਕ ਗੋਲੀ ਵੀ ਆ ਗਈ ਉਸ ਪੇਟੀ ਚ ਵੱਜ ਜਾਂਦੀ ਤੇ ਉਸ ਤੇ ਸਾਰਾ ਬਰੂਦ ਹੀ ਸੀਗਾ। ਇੰਨਾ ਰਿਸਕ ਲੈ ਕੇ ਗਏ, ਪਗੜੀ ਨੂੰ ਐਜ਼ ਅ ਰੱਸੀ ਯੂਜ਼ ਕਰਕੇ ਉਹਨਾਂ ਨੇ ਉਹ ਕੀਤਾ ਸੀਗਾ।
ਪਹਿਲੀ ਵਾਰ ਇਨਸੂਲੇਸ਼ਨ ਲਈ ਸਰ ਢੱਕਣ ਤੋਂ ਲੈ ਕੇ ਹੁਣ ਸਲਾਊਚ ਹੈਟ ਦਾ ਹਿੱਸਾ ਬਣੀ ਪਗੜੀ ਦੇ ਇਤਿਹਾਸ ਬਾਰੇ ਅਤੇ ਹੁਣ ਸਲਾਊਚ ਹੈਟ ਵਿੱਚ ਪਗੜੀ ਦੇ ਮਹੱਤਵ ਬਾਰੇ ਤਰੁਣਪ੍ਰੀਤ ਨੇ ਦੱਸਿਆ।
7 ਪਲੀਟਸ ਹੁੰਦੀਆਂ, 7 ਪਲੀਟ 6 ਤੇ ਸਟੇਟ ਹੋ ਗਏ ਔਰ ਇੱਕ ਪਲੀਟ ਜਿਹੜਾ ਹੈਗਾ 7th ਵਾਲਾ ਉਹ ਯੂਨੀਅਨ ਟੈਰੀਟਰੀ, ਨਾਰਦਰਨ ਟੈਰੀਟਰੀ ਔਰ ਕੈਨਬੇਰਾ ਲਈ। ਲੇਕਿਨ ਜਿਹੜਾ ਇਹਨਾਂ ਦਾ ਕਾਲਜ ਵਾਲੇ ਜਿਹੜੇ ਸਟੂਡੈਂਟ ਪਾਸ ਆਊਟ ਹੁੰਦੇ ਆ ਉੱਥੇ ਇੱਕ ਪਲੀਟ ਜ਼ਿਆਦਾ ਹੁੰਦਾ ਹੈ, ਉੱਥੇ 8 ਪਲੀਟਸ ਹੁੰਦੇ ਆ। ਉਹ 8th ਪਲੀਟ ਐਜ਼ ਅ ਮਾਰਕ ਆਫ ਰਿਸਪੈਕਟ ਹੈਗਾ, ਕੋਈ ਜਨਰਲ ਬ੍ਰਿਜਸ ਕਰਕੇ ਸੀਗੇ ਜਿਹੜੀ ਪਹਿਲੀ ਇੰਪੀਰੀਅਲ ਫੋਰਸ ਸੀਗੀ ਫਸਟ ਵਰਲਡ 1 ਤੇ, ਉੱਥੇ ਉਹ ਗਲੀਪਲੀ ਚ ਉਹਨਾਂ ਨੇ ਇਹ ਪਾਇਆ ਹੋਇਆ। ਉਸ ਸਲਾਊਚ ਹੈਟ ਦੇ ਲਈ ਉਹਨਾਂ ਦੀ ਇੱਕ ਜਿਹੜੀ ਸਿਰਫ ਮਿਲਟਰੀ ਕਾਲਜ ਵਾਲੇ ਨੇ ਉਹ 8 ਪਲੀਟ ਵਾਲੀ ਪਾਉਂਦੇ ਨੇ, ਬਾਕੀ 7 ਪਲੀਟ ਦੀ ਪਾਉਂਦੇ। ਉਹ 8th ਪਲੀਟ ਜਨਰਲ ਬ੍ਰਿਜਸ ਕਰਕੇ ਹੈਗਾ ਫਸਟ ਵਰਲਡ ਵਾਰ ਦਾ। ਔਰ ਓਵਰ ਦਾ ਪੀਰੀਅਡ ਕਾਟਨ ਦੀ ਜ਼ਿਆਦਾ ਹੈ ਔਰ ਡਿਫਰੈਂਟ ਰੈਜੀਮੈਂਟਸ ਡਿਫਰੈਂਟ ਕਲਰ ਦੀਆਂ ਪਾਉਂਦੀਆਂ ਨੇ, ਲੇਕਿਨ ਹਾਂ ਡੈਫੀਨੇਟਲੀ ਕਨੈਕਸ਼ਨ ਇੰਡੀਆ ਔਰ ਸਿੱਖਾਂ ਨਾਲ ਜ਼ਰੂਰ ਹੈਗਾ ਇਹਦਾ, ਪਗੜੀ ਦਾ। ਔਰ ਸਲਾਊਚ ਹੈਟ ਸਾਨੂੰ ਪਤਾ ਹੀ ਹੈ ਕਿ ਆਸਟ੍ਰੇਲੀਆ ਦੀ ਜਿਹੜੀ ਸਭ ਤੋਂ ਫੇਮਸ ਮੈਨ ਮੇਡ ਆਈਕੋਨ ਨੇ, ਕੈਂਗਰੂ ਤੇ ਨੈਚੁਰਲ ਆਈਕੋਨ ਹੋ ਗਿਆ, ਲੇਕਿਨ ਮੈਨ ਮੇਡ ਜਾਂ ਤੇ ਸਿਡਨੀ ਦਾ ਓਪਰਾ ਹਾਊਸ ਹੈ। ਜਦੋਂ ਵੀ ਫੋਟੋ ਦੇਖੋਗੇ ਬੰਦਾ ਸਮਝਦਾਰ ਹੈ ਕਿ ਤੁਸੀਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਹੋ, ਜਾਂ ਫਿਰ ਸਲਾਊਚ ਹੈਟ ਹੈ। ਸਲਾਊਚ ਹੈਟ ਮਤਲਬ ਤੁਸੀਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਹੋ। ਇੰਨੀ ਇੰਪੋਰਟੈਂਟ ਚੀਜ਼ ਹੈਗੀ ਹੈ ਔਰ ਉਹ ਚ ਸਾਡਾ ਇੱਕ ਕਨੈਕਸ਼ਨ ਬਣਦਾ ਅੱਜ ਤੱਕ, ਵੈਰੀ ਹਾਈਲੀ ਰਿਸਪੈਕਟਫੁਲ ਚੀਜ਼ ਵਜੋਂ ਇਹਨੂੰ ਇੰਨਾ ਕੰਪਲਸਰੀ ਔਰ ਇੰਨੀ ਇੰਪੋਰਟੈਂਸ ਦਿੱਤੀ ਗਈ ਹੈ ਆਸਟ੍ਰੇਲੀਅਨ ਆਰਮੀ ਚ, ਕਿ ਹਰ ਸਲਾਊਚ ਹੈਟ ਦੇ ਉੱਪਰ ਹੈਗੀ ਹੈ ਔਰ ਹਰ ਸੋਲਜਰ ਜਿਹੜਾ ਵੀ ਆਸਟ੍ਰੇਲੀਆ ਦਾ ਸੋਲਜਰ ਹੈਗਾ ਉਹ ਇਹ ਪਾਉਂਦਾ ਹੀ ਪਾਉਂਦਾ ਹੈ। ਤੋ ਆਪਾਂ ਅਗਰ ਦੂਸਰੇ ਪੱਖੋਂ ਦੇਖ ਲਈਏ ਕਿ ਜਿਹੜੀ ਪੂਰੀ ਦੁਨੀਆਂ ਦੀ ਇੱਕੋ ਹੀ ਆਰਮੀ ਹੈ ਜਿਹੜੀ 100% ਪਗੜੀ ਪਾਉਂਦੀ ਹੈ, ਉਹ ਹੈ ਆਸਟ੍ਰੇਲੀਅਨ ਆਰਮੀ।
ਕੀ ਤੁਹਾਨੂੰ ਆਸਟ੍ਰੇਲੀਅਨ ਫੌਜੀਆਂ ਦੀ ਵਰਦੀ ਵਿੱਚ ਪਗੜੀ ਬਾਰੇ ਪਤਾ ਸੀ? ਇਸ ਬਾਰੇ ਆਪਣੇ ਵਿਚਾਰ ਸਾਡੇ ਨਾਲ 0439-799-7697 ਉੱਤੇ ਜ਼ਰੂਰ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਕਿਸੇ ਵੀ ਵੇਲੇ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਜੁੜ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਸਤਿ ਸ੍ਰੀ ਅਕਾਲ ਜੀ। ਲੈ ਵੀ ਇਹ ਤਾਂ ਹਿਸਟਰੀ ਚ ਲਿਖਿਆ ਗਿਆ, ਹੁਣ ਪੰਜਾਬੀ ਆ ਗਿਆ, ਹੁਣ ਛੇਤੀ ਨਹੀਂ ਜਾਂਦੇ ਇੱਥੇ।
ਜੀ ਹਾਂ ਦੋਸਤੋ, ਜੇ ਤੁਸੀਂ ਵੀ ਆਪਣੀ ਮਨਪਸੰਦ ਦਾ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਜਾਂ ਐਨਜ਼ੈਕ ਡੇ ਬਾਰੇ ਜਾਂ ਐਨਜ਼ੈਕ ਵਿੱਚ ਸਿੱਖਾਂ ਦੀ ਭਾਗੀਦਾਰੀ ਬਾਰੇ, ਭਾਰਤੀਆਂ ਦੀ ਭਾਗੀਦਾਰੀ ਬਾਰੇ, ਜਾਂ ਫਿਰ ਜਿਹੜਾ ਹੁਣੇ ਤੁਸੀਂ ਪੇਸ਼ਕਾਰੀ ਸੁਣੀ ਪਗੜੀ ਦੀ ਸ਼ਮੂਲੀਅਤ ਬਾਰੇ ਸਲਾਊਚ ਹੈਟ ਵਿੱਚ, ਜੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਬੇਸ਼ੱਕ ਕਰ ਸਕਦੇ ਹੋ ਜੀ। ਗਾਣੇ ਦੀ ਫਰਮਾਇਸ਼ ਕਰ ਸਕਦੇ ਹੋ, ਸਾਡੇ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ। SMS ਕਰਨ ਲਈ ਨੰਬਰ ਨੋਟ ਕਰ ਲਓ 0439-799-7670-4397-7067। ਜਦੋਂ ਤੱਕ ਤੁਸੀਂ SMS ਭੇਜ ਰਹੇ ਹੋ, ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਮੈਂ ਹੁਣੇ ਵਾਪਸ ਆਈ, ਪਰ ਤੁਸੀਂ ਕਿਤੇ ਨਹੀਂ ਜਾਣਾ ਕਿਉਂਕਿ ਬ੍ਰੇਕ ਤੋਂ ਬਾਅਦ ਵੀ ਜਾਰੀ ਰਹੇਗਾ ਜੀ ਪੰਜਾਬੀ ਗੱਲਾਂ ਬਾਤਾਂ ਤੇ ਗੀਤਾਂ ਦਾ ਸਫ਼ਰ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ। ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਐਨਜ਼ੈਕ ਡੇ ਬਾਰੇ, ਕਿਉਂਕਿ ਅੱਜ ਸਾਡਾ ਐਨਜ਼ੈਕ ਡੇ ਸਪੈਸ਼ਲ ਪ੍ਰੋਗਰਾਮ ਚੱਲ ਰਿਹਾ। ਤੇ ਹੁਣ ਤੱਕ ਤੁਸੀਂ ਸੁਣ ਚੁੱਕੇ ਹੋ ਜੀ ਓਡ ਆਫ ਰਿਮੈਂਬਰੈਂਸ ਦੀ ਪੰਜਾਬੀ ਕਵਿਤਾ। ਅਸੀਂ ਗੱਲਬਾਤ ਕੀਤੀ ਸਿੱਖ ਭਾਈਚਾਰੇ ਤੋਂ ਆਸਟ੍ਰੇਲੀਅਨ ਫੌਜਾਂ ਵਿੱਚ ਸੇਵਾ ਨਿਭਾਉਣ ਵਾਲੇ ਇੱਕ ਫੌਜੀ ਦੇ ਨਾਲ, ਤੇ ਉਹਨਾਂ ਤੋਂ ਜਾਣਿਆ ਕਿ ਉਹ ਕਿੱਦਾਂ ਮਨਾਉਂਦੇ ਨੇ ਐਨਜ਼ੈਕ ਡੇ। ਤੇ ਇਸ ਤੋਂ ਇਲਾਵਾ ਅਸੀਂ ਗੱਲਬਾਤ ਕੀਤੀ ਕਿ ਆਸਟ੍ਰੇਲੀਆ ਦੀ ਸਲਾਊਚ ਹੈਟ ਵਿੱਚ ਪਗੜੀ ਜਿਹੜਾ ਇੱਕ ਬੈਂਡ ਹੈ ਉਹ ਪਗੜੀ ਤੋਂ ਇੰਸਪਾਇਰ ਹੋ ਕੇ ਲਿੱਤਾ ਗਿਆ, ਤੇ ਉਹਦੀ ਹਿਸਟਰੀ ਵੀ ਅਸੀਂ ਜਾਣ ਚੁੱਕੇ ਹਾਂ। ਹੋਰ ਗੱਲਾਂ ਬਾਤਾਂ ਅਸੀਂ ਕਰਾਂਗੇ, ਜਾਣਾਂਗੇ ਜੀ ਆਸਟ੍ਰੇਲੀਅਨ ਫੌਜਾਂ ਵਿੱਚ ਲੜਨ ਵਾਲੇ ਫਸਟ ਨੇਸ਼ਨ ਭਾਵ ਕੇ ਐਬੋਰੀਜਨਲ ਅਤੇ ਟੋਰਿਸ ਸਟ੍ਰੇਟ ਆਈਲੈਂਡਰ ਭਾਈਚਾਰੇ ਤੋਂ ਆਉਣ ਵਾਲੇ ਲੋਕਾਂ ਬਾਰੇ ਕਿ ਉਹਨਾਂ ਨੇ ਕਿਵੇਂ ਭਾਗੀਦਾਰੀ ਨਿਭਾਈ ਆਸਟ੍ਰੇਲੀਅਨ ਫੌਜਾਂ ਵਿੱਚ। ਪਰ ਪਹਿਲਾਂ ਸੁਣਦਿਆਂ ਜੀ ਇੱਕ ਚੱਕਵਾਂ ਜਿਹਾ ਪੰਜਾਬੀ ਗਾਣਾ, ਫਿਰ ਕਰਾਂਗੇ ਅੱਗੇ ਦੀ ਗੱਲਬਾਤ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਪਤਰਸ ਮਸੀ। ਐਨਜ਼ੈਕ ਡੇ ਆਸਟ੍ਰੇਲੀਆ ਦੇ ਸਭ ਤੋਂ ਮਹੱਤਵਪੂਰਨ ਰਾਸ਼ਟਰੀ ਦਿਨਾਂ ਵਿੱਚੋਂ ਇੱਕ ਹੈ। ਹਰ ਸਾਲ ਲੋਕ ਯੁੱਧਾਂ, ਸੰਘਰਸ਼ਾਂ ਅਤੇ ਸ਼ਾਂਤੀ ਅਭਿਆਨਾਂ ਵਿੱਚ ਸੇਵਾਵਾਂ ਦੇਣ ਵਾਲਿਆਂ ਨੂੰ ਯਾਦ ਕਰਨ ਦੇ ਲਈ ਇਕੱਠੇ ਹੁੰਦੇ ਹਨ। ਪਰ ਐਨਜ਼ੈਕ ਡੇ ਨੂੰ ਸਮਝਣਾ ਥੋੜ੍ਹਾ ਮੁਸ਼ਕਿਲ ਹੋ ਸਕਦਾ ਹੈ, ਖਾਸਕਰ ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਨਵੇਂ ਹੋਵੋ। ਅਸੀਂ ਕਿਹਨਾਂ ਦੀਆਂ ਕਹਾਣੀਆਂ ਨੂੰ ਯਾਦ ਕਰ ਰਹੇ ਹਾਂ ਅਤੇ ਕੀ ਅਜਿਹੀਆਂ ਕਹਾਣੀਆਂ ਵੀ ਹਨ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਨਹੀਂ ਸੁਣਦੇ। ਇਸ ਐਪੀਸੋਡ ਦੇ ਵਿੱਚ ਅਸੀਂ ਆਸਟ੍ਰੇਲੀਆ ਦੇ ਇਤਿਹਾਸ ਦੇ ਇੱਕ ਮਹੱਤਵਪੂਰਨ ਹਿੱਸੇ ਦੀ ਪੜਚੋਲ ਕਰਦੇ ਹਾਂ ਜਿਸ ਨੂੰ ਅਕਸਰ ਅਣਗੌਲਿਆ ਕੀਤਾ ਗਿਆ। ਉਹ ਹੈ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਸਮੂਹ ਦੇ ਲੋਕਾਂ ਵੱਲੋਂ ਕੀਤੀ ਗਈ ਸੇਵਾ। ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਸਮੂਹ ਦੇ ਲੋਕਾਂ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਸਮੇਤ ਆਸਟ੍ਰੇਲੀਆ ਦੀਆਂ ਕਈ ਹਥਿਆਰਬੰਦ ਫੌਜਾਂ ਵਿੱਚ ਸੇਵਾ ਕੀਤੀ ਹੈ। ਅਕਸਰ ਗੈਰ ਆਦਿਵਾਸੀ ਆਸਟ੍ਰੇਲੀਅਨ ਲੋਕਾਂ ਦੇ ਨਾਲ ਉਸ ਵੇਲੇ ਵੀ ਜਦੋਂ ਉਨ੍ਹਾਂ ਦੇ ਭਰਤੀ ਹੋਣ ਉੱਤੇ ਅਧਿਕਾਰਕ ਤੌਰ ਉੱਤੇ ਪਾਬੰਦੀ ਲਗਾਈ ਗਈ ਸੀ। ਅੱਜ ਇਨ੍ਹਾਂ ਕਹਾਣੀਆਂ ਨੂੰ ਮਾਨਤਾ ਦਿਵਾਉਣ ਅਤੇ ਯਾਦ ਰੱਖਣ ਦੇ ਲਈ ਯਤਨ ਤੇਜ਼ੀ ਨਾਲ ਵੱਧ ਰਹੇ ਹਨ। ਨਗਨਵਾਲ ਗੋਮੇਰੇਈ ਭਾਈਚਾਰੇ ਦੇ ਮਾਈਕਲ ਬੇਲ ਇਸ ਕਾਰਜ ਦਾ ਹਿੱਸਾ ਹਨ। ਆਸਟ੍ਰੇਲੀਅਨ ਵਾਰ ਮੈਮੋਰੀਅਲ ਦੇ ਵਿੱਚ ਸਵਦੇਸ਼ੀ ਸੰਪਰਕ ਅਧਿਕਾਰੀ ਦੇ ਰੂਪ ਵਿੱਚ ਉਹ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੀ ਸੇਵਾ ਅਤੇ ਬਲੀਦਾਨ ਨੂੰ ਪਹਿਚਾਨਣ ਅਤੇ ਮਾਨਤਾ ਦੇਣ ਵਿੱਚ ਮਦਦ ਕਰਦੇ ਨੇ। ਇਹ ਆਈਲੈਂਡਰ ਲੋਕ ਚਾਹੇ ਵਰਦੀਧਾਰੀ ਹੋਣ ਜਾਂ ਫਿਰ ਆਪਣੇ ਦੇਸ਼ ਵਿੱਚ ਯੁੱਧ ਯਤਨਾਂ ਵਿੱਚ ਸਹਿਯੋਗ ਦੇਣ ਵਾਲੇ। ਇਸ ਕਾਰਜ ਦੇ ਵਸੀਲੇ ਇੱਕ ਸਪਸ਼ਟ ਤਸਵੀਰ ਉਭਰਨ ਲੱਗੀ ਹੈ।
We currently have just over 1,200 Aboriginal men enlisted or attempted to enlist in the First World War, and approximately we're estimating it's going to be about 6,500 men in the Second World War. It's an ongoing project and the numbers change weekly as we identify and add and include men on our lists.
ਜਿਵੇਂ ਜਿਵੇਂ ਹੋਰ ਰਿਕਾਰਡ ਸਾਹਮਣੇ ਆ ਰਹੇ ਨੇ ਇਹ ਗਿਣਤੀਆਂ ਵੱਧ ਰਹੀਆਂ ਹਨ। ਪਰ ਇੱਕ ਸਵਾਲ ਜੋ ਅਕਸਰ ਪੁੱਛਿਆ ਜਾਂਦਾ ਹੈ ਉਹ ਇਹ ਹੈ ਕਿ ਇਹ ਅੰਕੜੇ ਗੈਰ ਆਦਿਵਾਸੀ ਆਸਟ੍ਰੇਲੀਅਨ ਲੋਕਾਂ ਦੀ ਤੁਲਨਾ ਵਿੱਚ ਕਿਸ ਤਰ੍ਹਾਂ ਹਨ।
We've statistically viewed the numbers of Aboriginal attestations compared to known populations, and the rates of enlistments or attestations are the same to their non-Indigenous brothers and sisters.
ਦੂਜੇ ਸ਼ਬਦਾਂ ਵਿੱਚ ਆਖੀਏ ਤਾਂ ਕਈ ਰੁਕਾਵਟਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਆਦਿਵਾਸੀ ਲੋਕ ਗੈਰ ਆਦਿਵਾਸੀ ਆਸਟ੍ਰੇਲੀਅਨ ਲੋਕਾਂ ਦੀ ਬਰਾਬਰ ਦਰ ਦੇ ਨਾਲ ਫੌਜ ਵਿੱਚ ਭਰਤੀ ਹੋਏ ਸਨ। ਤਾਂ ਉਹ ਰੁਕਾਵਟਾਂ ਕਿਹੜੀਆਂ ਸਨ? ਮਾਈਕਲ ਬੇਲ ਦੱਸਦੇ ਹਨ ਕਿ ਪਾਬੰਦੀਆਂ ਕਈ ਪੱਧਰ ਉੱਤੇ ਮੌਜੂਦ ਹਨ। ਆਦਿਵਾਸੀ ਲੋਕਾਂ ਨੂੰ ਦੇਸ਼ ਭਰ ਦੇ ਵਿੱਚ ਆਵਾਜਾਈ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੂੰ ਪੂਰਨ ਆਸਟ੍ਰੇਲੀਅਨ ਨਾਗਰਿਕ ਵਜੋਂ ਮਾਨਤਾ ਨਹੀਂ ਸੀ ਦਿੱਤੀ ਗਈ ਅਤੇ ਕੁਝ ਮਾਮਲਿਆਂ ਵਿੱਚ ਉਹਨਾਂ ਨੂੰ ਕਾਨੂੰਨ ਦੇ ਤਹਿਤ ਇਨਸਾਨ ਵੀ ਨਹੀਂ ਸੀ ਮੰਨਿਆ ਜਾਂਦਾ ਅਤੇ ਫੌਜੀ ਨੀਤੀਆਂ ਦੇ ਵਿੱਚ ਅਕਸਰ ਯੂਰਪੀ ਮੂਲ ਦੇ ਲੋਕਾਂ ਨੂੰ ਸ਼ਾਮਲ ਨਹੀਂ ਸੀ ਕੀਤਾ ਜਾਂਦਾ। ਇਨ੍ਹਾਂ ਸਾਰੇ ਕਾਰਨਾਂ ਨਾਲ ਸੈਨਾ ਵਿੱਚ ਸੇਵਾ ਕਰਨ ਦੇ ਇੱਛੁਕ ਲੋਕਾਂ ਦੇ ਲਈ ਵੱਡੀਆਂ ਰੁਕਾਵਟਾਂ ਖੜੀਆਂ ਹੋ ਗਈਆਂ। ਪਰ ਇਨ੍ਹਾਂ ਪਾਬੰਦੀਆਂ ਦੇ ਬਾਵਜੂਦ ਕਈ ਲੋਕਾਂ ਨੇ ਭਰਤੀ ਹੋਣ ਦੇ ਲਈ ਅਸਾਧਾਰਨ ਯਤਨ ਕੀਤੇ।
We have an Aboriginal man that's walked from Queensland all the way down to Albury, and on his way he's tried to enlist 5 times, ultimately to get in, and unfortunately didn't get to serve because he passed away of illness on the ship on the way over to the battlefield. So it's the dedication and re-enlistment of our men where they've been rejected for being Aboriginal, but go back and try again.
ਇਸ ਤਰ੍ਹਾਂ ਦੀਆਂ ਕਹਾਣੀਆਂ ਦ੍ਰਿੜ ਸੰਕਲਪ, ਸਹਿਣਸ਼ੀਲਤਾ ਅਤੇ ਦੇਸ਼ ਦੀ ਸੇਵਾ ਕਰਨ ਦੀ ਪ੍ਰਬਲ ਇੱਛਾ ਦਰਸਾਉਂਦੀਆਂ ਹਨ, ਬੇਸ਼ੱਕ ਕਿ ਉਸ ਦੇਸ਼ ਨੇ ਬਰਾਬਰ ਅਧਿਕਾਰ ਨਾ ਦਿੱਤੇ ਹੋਣ। ਪਰ ਇਹਨਾਂ ਸੈਨਿਕਾਂ ਦੇ ਘਰ ਪਰਤਣ ਤੋਂ ਬਾਅਦ ਕੀ ਹੋਇਆ? ਕਈ ਆਦਿਵਾਸੀ ਸਾਬਕਾ ਸੈਨਿਕਾਂ ਦੇ ਲਈ ਯੁੱਧ ਦੀ ਸਮਾਪਤੀ ਦਾ ਮਤਲਬ ਸਮਾਨਤਾ ਨਹੀਂ ਸੀ। ਉਹ ਇੱਕ ਅਜਿਹੇ ਸਮਾਜ ਵਿੱਚ ਪਰਤੇ ਜਿੱਥੇ ਭੇਦਭਾਵ ਅਤੇ ਪਾਬੰਦੀ ਵਾਲੇ ਕਾਨੂੰਨ ਅਜੇ ਵੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਸਨ।
In a foreign war that they weren't entitled to in their home countries. And to come home to a desperately unequal society and to go back into segregation, the lack of legal acknowledgement, the restrictions on ownership of land, equal wages, the restriction of managing our children, the stolen generations were in full swing.
ਕੁਝ ਆਦਿਵਾਸੀ ਸਾਬਕਾ ਸੈਨਿਕਾਂ ਨੂੰ ਲਾਭ ਮਿਲ ਸਕਿਆ ਪਰ ਕਈ ਲੋਕਾਂ ਨੂੰ ਨਹੀਂ, ਕਿਉਂਕਿ ਵਿਆਪਕ ਸਮਾਜਿਕ ਅਤੇ ਰਾਜਨੀਤਿਕ ਪ੍ਰਬੰਧਾਂ ਨੇ ਸਹਾਇਤਾ ਨੂੰ ਸੀਮਤ ਕਰ ਦਿੱਤਾ ਸੀ। ਇੱਥੋਂ ਤੱਕ ਕਿ ਹੋਰਨਾਂ ਸਾਬਕਾ ਸੈਨਿਕਾਂ ਨਾਲ ਸੰਪਰਕ ਕਰਨਾ ਵੀ ਮੁਸ਼ਕਿਲ ਹੋ ਸਕਦਾ ਸੀ। ਪਰਤ ਚੁੱਕੇ ਫੌਜੀਆਂ ਨੂੰ ਅਕਸਰ RSL ਕਲੱਬਾਂ ਵਿੱਚ ਸ਼ਾਮਲ ਹੋਣ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ। ਇਹ ਕਲੱਬ ਭਾਈਚਾਰਕ ਸੰਗਠਨ ਹੁੰਦੇ ਨੇ ਜੋ ਸਾਬਕਾ ਸੈਨਿਕਾਂ ਦਾ ਸਮਰਥਨ ਕਰਦੇ ਨੇ ਅਤੇ ਐਨਜ਼ਕ ਡੇ ਸਮਾਗਮਾਂ ਵਰਗੇ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਹਨ। ਪਰ ਇਹਨਾਂ ਵਿੱਚ ਕਈ ਕਲੱਬ ਲਾਇਸੈਂਸ ਪ੍ਰਾਪਤ ਸਥਾਨ ਸਨ, ਜਿਸ ਦਾ ਅਰਥ ਹੈ ਕਿ ਉੱਥੇ ਸ਼ਰਾਬ ਪਰੋਸੀ ਜਾਂਦੀ ਸੀ, ਕਿਉਂਕਿ ਆਦਿਵਾਸੀ ਲੋਕਾਂ ਨੂੰ ਅਕਸਰ ਇਹਨਾਂ ਥਾਵਾਂ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਂਦਾ ਸੀ। ਇਸ ਲਈ ਉਹ ਪ੍ਰਭਾਵੀ ਰੂਪ ਨਾਲ ਸਮਰਥਨ ਅਤੇ ਸੰਪਰਕ ਦੋਵਾਂ ਤੋਂ ਵਾਂਝੇ ਰਹਿ ਜਾਂਦੇ ਸਨ। ਮੌਜੂਦਾ ਸਮੇਂ ਇਸ ਇਤਿਹਾਸ ਨੂੰ ਲੈ ਕੇ ਜਾਗਰੂਕਤਾ ਵੱਧ ਰਹੀ ਹੈ। ਹਾਲ ਦੇ ਦਹਾਕਿਆਂ ਵਿੱਚ ਆਸਟ੍ਰੇਲੀਅਨ ਵਾਰ ਮੈਮੋਰੀਅਲ ਨੇ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਵਾਸੀਆਂ ਦੀ ਸੇਵਾ ਨੂੰ ਉਜਾਗਰ ਕਰਨ ਅਤੇ ਸਾਂਝਾ ਕਰਨ ਦੇ ਵਿੱਚ ਜ਼ਿਆਦਾ ਸਰਗਰਮ ਭੂਮਿਕਾ ਨਿਭਾਈ ਹੈ। ਸ਼੍ਰੀ ਬੈਲ ਇਸ ਤਰ੍ਹਾਂ ਦੱਸਦੇ ਹਨ,
Our stories are shared equally and proportionately throughout all of our galleries. We have Indigenous content in all the services, all of the galleries, all of the stories, all of our representations. There is no black corner at the Australian War Memorial. What we do is tell the story equally throughout, as the veterans have asked us to do. In the uniform, they could only see themselves as the colour of their service, such as the green, the blue or the grey for Army, Air Force and Navy.
ਇਹ ਦ੍ਰਿਸ਼ਟੀਕੋਣ ਦਰਸਾਉਂਦਾ ਹੈ ਕਿ ਆਦਿਵਾਸੀ ਫੌਜੀ ਖੁਦ ਨੂੰ ਕਿਸ ਤਰ੍ਹਾਂ ਦੇਖਦੇ ਸਨ। ਸਭ ਤੋਂ ਪਹਿਲਾਂ ਸੈਨਿਕ ਦੇ ਰੂਪ ਵਿੱਚ ਦੂਜਿਆਂ ਨਾਲ ਸੇਵਾ ਕਰਦੇ ਹੋਏ, ਨਾਲ ਹੀ ਲੰਮੇ ਸਮੇਂ ਤੋਂ ਛੁਪੀਆਂ ਹੋਈਆਂ ਕਹਾਣੀਆਂ ਨੂੰ ਹੁਣ ਦੁਬਾਰਾ ਖੋਜਿਆ ਜਾ ਰਿਹਾ ਹੈ ਅਤੇ ਪਰਿਵਾਰਾਂ ਅਤੇ ਭਾਈਚਾਰਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
On the occasion where we have the only known photo of an Aboriginal man in our collection and the family haven't seen it or didn't know what their great-grandfather or great-uncle looked like, we can provide that to them on behalf of recognition of his service and recognition of his contribution. And that's really, really touching and special for me to be able to share that with the families and know that that knowledge and information is held in an institution where we're positively trying to include the previously or lesser known story about Aboriginal and Torres Strait Islander service.
ਪਰਿਵਾਰਾਂ ਦੇ ਲਈ ਇਹ ਪਲ ਬੇਹੱਦ ਮਹੱਤਵਪੂਰਨ ਹੋ ਸਕਦੇ ਨੇ, ਜੋ ਕਿ ਇਤਿਹਾਸ ਅਤੇ ਪਹਿਚਾਣ ਅਤੇ ਆਪਣੇ ਪਿਆਰਿਆਂ ਨਾਲ ਫਿਰ ਤੋਂ ਜੁੜਨ ਵਿੱਚ ਸਹਾਇਕ ਹੁੰਦੇ ਹਨ। ਤਾਂ ਇਸ ਐਨਜ਼ੈਕ ਡੇ ਉੱਤੇ ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਨਵੇਂ ਹੋ ਤਾਂ ਤੁਹਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
It's about the full and total history of Australia and how it is today, not the unseen nation that we have been in previous years. And for the First World War guys, you know, having to hide their heritage, where we want to be able to encourage them to see the full history of Australia as it is, not as it was written by previous systems that excluded our acknowledgement.
ਐਨਜ਼ੈਕ ਡੇ ਉਹਨਾਂ ਲੋਕਾਂ ਨੂੰ ਯਾਦ ਕਰਨ ਦਾ ਮੌਕਾ ਹੈ ਜਿਨ੍ਹਾਂ ਨੇ ਯੁੱਧਾਂ ਅਤੇ ਸੰਘਰਸ਼ਾਂ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ, ਅਤੇ ਕਈ ਆਸਟ੍ਰੇਲੀਅਨ ਲੋਕਾਂ ਦੇ ਲਈ ਇਹ ਇਤਿਹਾਸ ਨੂੰ ਸਨਮਾਨ ਦੇਣ ਦੇ ਲਈ ਇਕਜੁੱਟ ਹੋਣ ਦੀ ਘੜੀ ਹੈ। ਐਨਜ਼ੈਕ ਡੇ ਨੂੰ ਸਮਝਣਾ ਆਸਟ੍ਰੇਲੀਆ ਦੇ ਸੰਪੂਰਨ ਇਤਿਹਾਸ ਨੂੰ ਸਮਝਣਾ ਹੈ। ਇਸ ਵਿੱਚ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਸਮੂਹ ਦੇ ਲੋਕਾਂ ਦੇ ਯੋਗਦਾਨ ਅਤੇ ਉਹਨਾਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਪਹਿਚਾਨਣਾ ਸ਼ਾਮਲ ਹੈ। ਜਿਵੇਂ ਜਿਵੇਂ ਇਹ ਕਹਾਣੀਆਂ ਵਿਆਪਕ ਤੌਰ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ, ਉਹ ਆਸਟ੍ਰੇਲੀਆ ਦੇ ਅਤੀਤ ਅਤੇ ਵਰਤਮਾਨ ਦੀ ਇੱਕ ਵਿਆਪਕ ਤਸਵੀਰ ਪੇਸ਼ ਕਰਨ ਦੇ ਵਿੱਚ ਮਦਦ ਕਰਦੀਆਂ ਹਨ। SBS ਨਿਊਜ਼ ਲਈ ਰਾਚੇਲ ਨੋਲਸ ਅਤੇ ਰੋਜ਼ਾ ਜਰਮੇਨ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify या जिथों भी तुसी अपने podcast सुनते हो।
ਦੋਸਤੋ ਹੁਣ ਵੇਲਾ ਹੋ ਗਿਆ ਇੱਕ ਹੋਰ ਵਕਫਾ ਲੈਣ ਦਾ, ਪਰ ਤੁਸੀਂ ਕਿਤੇ ਨੇ ਜਾਣਾ ਕਿਉਂਕਿ ਬ੍ਰੇਕ ਤੋਂ ਬਾਅਦ ਵੀ ਜਾਰੀ ਰਹੇਗਾ ਪੰਜਾਬੀ ਗੱਲਾਂ ਬਾਤਾਂ ਤੇ ਗੀਤਾਂ ਦਾ ਸਫ਼ਰ। ਤੇ ਜੇ ਤੁਹਾਨੂੰ ਵੀ ਇਹ ਗਾਣਾ ਪਸੰਦ ਆਇਆ ਜਾਂ ਤੁਸੀਂ ਆਪਣੀ ਮਨਪਸੰਦ ਦਾ ਕੋਈ ਗਾਣਾ ਸੁਣਨਾ ਚਾਹੁੰਦੇ ਹੋ, ਐਨਜ਼ੈਕ ਡੇ ਬਾਰੇ ਆਪਣੀ ਸ਼ੁਭਕਾਮਨਾਵਾਂ ਸਾਂਝੀਆਂ ਕਰਨਾ ਚਾਹੁੰਦੇ ਹੋ ਜਾਂ ਉਂਝ ਹੀ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਤੇ ਇਹ ਸਾਰਾ ਕੁਝ ਤੁਸੀਂ ਕਰ ਸਕਦੇ ਹੋ ਜੀ SMS ਕਰਕੇ। SMS ਕਰਨ ਲਈ ਨੰਬਰ ਹੈ 0433979967 0443799760। ਮਿਲਦੇ ਹਾਂ ਜੀ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਐਨਜ਼ੈਕ ਫੋਰਸਿਸ ਵਿੱਚ ਭਾਰਤੀ ਭਾਈਚਾਰੇ ਦੇ ਯੋਗਦਾਨ ਨੂੰ ਦਰਸਾਉਂਦੀ ਹੋਈ ਇੱਕ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ ਸਿਡਨੀ ਵਿੱਚ, ਤੇ ਸਿਡਨੀ ਤੋਂ ਸਾਡੇ ਸਾਥੀ ਐਮਪੀ ਸਿੰਘ ਸਾਡੇ ਨਾਲ ਜੁੜੇ ਨੇ ਜੋ ਕਿ ਹੋਰ ਚਾਨਣਾ ਪਾਣਗੇ ਇਸ ਬਾਰੇ।
SBS South Asian ਉੱਤੇ SBS ਪੰਜਾਬੀ।
ਹਾਜ਼ਰੀਨ, ਪਹਿਲੇ ਵਿਸ਼ਵ ਯੁੱਧ ਦੌਰਾਨ 1915 ਵਿੱਚ ਹੋਈ ਗੈਲੀਪੋਲੀ ਮੁਹਿੰਮ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਐਨਜ਼ੈਕ ਸੈਨਿਕਾਂ ਦੀ ਬਹਾਦਰੀ ਲਈ ਯਾਦ ਕੀਤਾ ਜਾਂਦਾ ਹੈ। ਪਰ ਇਸ ਜੰਗ ਦੀ ਕਹਾਣੀ ਦਾ ਇੱਕ ਮਹੱਤਵਪੂਰਨ ਪੱਖ ਅਜੇ ਵੀ ਪੂਰੀ ਤਰ੍ਹਾਂ ਸਾਹਮਣੇ ਨਹੀਂ ਆ ਸਕਿਆ। ਉਹ ਹਨ ਹਜ਼ਾਰਾਂ ਭਾਰਤੀ ਸੈਨਿਕ ਜਿਨ੍ਹਾਂ ਨੇ ਐਨਜ਼ੈਕ ਸੈਨਿਕਾਂ ਦੇ ਨਾਲ ਮਿਲ ਕੇ ਜੰਗ ਲੜੀ ਅਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ। ਜੀ ਹਾਂ, ਪਹਿਲੇ ਵਿਸ਼ਵ ਯੁੱਧ ਦੌਰਾਨ 1915 ਵਿੱਚ ਹੋਈ ਗੈਲੀਪੋਲੀ ਮੁਹਿੰਮ ਨੂੰ ਆਮ ਤੌਰ ਉੱਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਐਨਜ਼ੈਕ ਸੈਨਿਕਾਂ ਦੀ ਬਹਾਦਰੀ ਲਈ ਹੀ ਯਾਦ ਕੀਤਾ ਜਾਂਦਾ ਹੈ। ਪਰ ਇਸ ਕਹਾਣੀ ਦਾ ਇੱਕ ਅਹਿਮ ਹਿੱਸਾ ਉਹ ਭਾਰਤੀ ਸੈਨਿਕ ਹਨ ਜੋ ਇਸ ਜੰਗ ਵਿੱਚ ਉਹਨਾਂ ਦੇ ਨਾਲ ਖੜ੍ਹੇ ਸਨ ਅਤੇ ਉਹਨਾਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ। ਲਗਭਗ 15 to 16 ਹਜ਼ਾਰ ਭਾਰਤੀ ਸੈਨਿਕ ਇਸ ਮੁਹਿੰਮ ਵਿੱਚ ਸ਼ਾਮਲ ਸਨ ਜੋ ਵੱਖ ਵੱਖ ਭੂਮਿਕਾਵਾਂ ਵਿੱਚ ਸੇਵਾ ਕਰ ਰਹੇ ਸਨ, ਜਿਵੇਂ ਕਿ ਇਨਫੈਂਟਰੀ, ਤੋਪਖਾਨਾ, ਮੈਡੀਕਲ ਟੀਮਾਂ ਅਤੇ ਖਾਸ ਤੌਰ ਉੱਤੇ ਮਿਊਲ ਟਰਾਂਸਪੋਰਟ ਯੂਨਿਟ। ਮਿਊਲ ਕੋਪਸ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਸੀ ਕਿਉਂਕਿ ਇਹ ਸੈਨਿਕ ਖੱਚਰਾਂ ਰਾਹੀਂ ਪਾਣੀ, ਖੁਰਾਕ ਅਤੇ ਗੋਲਾ ਬਾਰੂਦ ਉਹਨਾਂ ਮੋਰਚਿਆਂ ਤੱਕ ਪਹੁੰਚਾਉਂਦੇ ਸਨ ਜਿੱਥੇ ਵਾਹਨ ਨਹੀਂ ਪਹੁੰਚ ਸਕਦੇ ਸਨ, ਅਤੇ ਇਸ ਦੌਰਾਨ ਉਹ ਆਪਣੀ ਜਾਨ ਨੂੰ ਲਗਾਤਾਰ ਖਤਰੇ ਵਿੱਚ ਰੱਖਦੇ ਸਨ। ਇਸ ਖੂਨੀ ਜੰਗ ਵਿੱਚ ਲਗਭਗ 1400 ਭਾਰਤੀ ਸੈਨਿਕ ਮਾਰੇ ਗਏ ਅਤੇ ਲਗਭਗ ਕਈ ਹਜ਼ਾਰਾਂ ਹੋਰ ਜ਼ਖਮੀ ਹੋਏ, ਜਿਨ੍ਹਾਂ ਵਿੱਚ ਬਹੁਤ ਸਾਰੇ ਆਪਣੇ ਦੇਸ਼ ਤੋਂ ਦੂਰ ਅਣਜਾਣ ਧਰਤੀ ਉੱਤੇ ਹੀ ਦਫ਼ਨ ਹੋ ਗਏ। ਜੰਗ ਦੇ ਕਠਿਨ ਹਾਲਾਤਾਂ ਵਿੱਚ ਭਾਰਤੀ ਅਤੇ ਐਨਜ਼ੈਕ ਸੈਨਿਕਾਂ ਵਿਚਕਾਰ ਮਨੁੱਖੀ ਰਿਸ਼ਤੇ ਵੀ ਬਣੇ, ਜਿੱਥੇ ਉਹ ਇਕੱਠੇ ਬੈਠ ਕੇ ਖਾਣਾ ਖਾਂਦੇ, ਇੱਕ ਦੂਜੇ ਦੀ ਮਦਦ ਕਰਦੇ ਅਤੇ ਸੰਘਰਸ਼ ਦੇ ਸਮੇਂ ਸਾਥ ਨਿਭਾਉਂਦੇ ਸਨ। ਕਈ ਐਨਜ਼ੈਕ ਸੈਨਿਕਾਂ ਦੀਆਂ ਡਾਇਰੀਆਂ ਵਿੱਚ ਮੇਰਾ ਭਾਰਤੀ ਦੋਸਤ ਵਰਗੇ ਜ਼ਿਕਰ ਮਿਲਦੇ ਹਨ, ਜੋ ਇਸ ਗੱਲ ਦਾ ਸਬੂਤ ਹਨ ਕਿ ਇਹ ਰਿਸ਼ਤੇ ਸਿਰਫ ਜੰਗੀ ਸਾਥੀ ਨਹੀਂ ਸਨ, ਸਗੋਂ ਇਨਸਾਨੀ ਜੁੜਾਅ ਦਾ ਪ੍ਰਤੀਕ ਵੀ ਸਨ। ਫਿਰ ਵੀ ਇੰਨੀ ਵੱਡੀ ਭੂਮਿਕਾ ਦੇ ਬਾਵਜੂਦ ਇਹ ਸੈਨਿਕ ਸਮੇਂ ਦੇ ਨਾਲ ਇਤਿਹਾਸ ਵਿੱਚ ਪਿੱਛੇ ਰਹਿ ਗਏ, ਜਿਸ ਦੇ ਮੁੱਖ ਕਾਰਨਾਂ ਵਿੱਚ 1947 ਦੀ ਵੰਡ ਦੌਰਾਨ ਰਿਕਾਰਡਾਂ ਦਾ ਨਸ਼ਟ ਹੋਣਾ, ਇਤਿਹਾਸਿਕ ਧਿਆਨ ਦਾ ਜ਼ਿਆਦਾ ਤੌਰ ਉੱਤੇ ਐਨਜ਼ੈਕ ਸੈਨਿਕਾਂ ਉੱਤੇ ਹੀ ਕੇਂਦਰਿਤ ਹੋਣਾ ਅਤੇ ਵਿਅਕਤੀਗਤ ਕਹਾਣੀਆਂ ਦੇ ਸਬੂਤਾਂ ਦੀ ਘਾਟ ਸ਼ਾਮਲ ਹਨ। ਇਸ ਕਰਕੇ ਇਹ ਸੈਨਿਕ ਭੁੱਲੇ ਹੋਏ ਸੂਰਮੇ ਬਣ ਗਏ। ਹਾਲੀਆ ਸਾਲਾਂ ਵਿੱਚ ਇਹ ਕਹਾਣੀਆਂ ਮੁੜ ਸਾਹਮਣੇ ਆਉਣ ਲੱਗੀਆਂ ਹਨ ਅਤੇ ਸਮਾਜ ਵਿੱਚ ਉਹਨਾਂ ਨੂੰ ਮਾਨਤਾ ਮਿਲਣੀ ਸ਼ੁਰੂ ਹੋ ਗਈ ਹੈ। ਸਿਡਨੀ ਵਿੱਚ ਬਣਾਇਆ ਗਿਆ ਐਨਜ਼ੈਕ ਜਵਾਨ ਸੈਨੋਟੈਪ, ਬਲੈਕ ਟਾਊਨ ਦਾ ਸਿੱਖ ਐਨਜ਼ੈਕ ਵਾਰ ਮੈਮੋਰੀਅਲ ਅਤੇ ਐਨਜ਼ੈਕ ਡੇ ਸਮਾਰੋਹਾਂ ਵਿੱਚ ਭਾਰਤੀ ਅਤੇ ਸਿੱਖ ਕਮਿਊਨਿਟੀ ਦੀ ਵੱਧਦੀ ਭਾਗੀਦਾਰੀ ਇਸ ਗੱਲ ਦੀ ਨਿਸ਼ਾਨੀ ਹੈ ਕਿ ਇਹ ਇਤਿਹਾਸ ਹੁਣ ਦੁਬਾਰਾ ਜਗ੍ਹਾ ਬਣਾਉਂਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਬਲੈਕ ਟਾਊਨ ਲਾਇਬ੍ਰੇਰੀ ਵਿੱਚ ਐਨਜ਼ੈਕ ਡੇ ਮੌਕੇ ਇੱਕ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ ਹੈ ਜੋ ਗੈਲੀਪੋਲੀ ਅਤੇ ਹੋਰ ਜੰਗਾਂ ਵਿੱਚ ਲੜੇ ਸਿੱਖ ਸੈਨਿਕਾਂ ਦੇ ਯੋਗਦਾਨ ਨੂੰ ਉਜਾਗਰ ਕਰਦੀ ਹੈ। ਭਾਰਤੀ ਸੈਨਿਕਾਂ ਵਿੱਚ ਵੱਡੀ ਗਿਣਤੀ ਪੰਜਾਬੀ ਅਤੇ ਸਿੱਖ ਸੈਨਿਕਾਂ ਦੀ ਸੀ, ਜਿਨ੍ਹਾਂ ਨੇ ਬੇਮਿਸਾਲ ਬਹਾਦਰੀ ਦਿਖਾਈ ਅਤੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਇਸ ਪ੍ਰਦਰਸ਼ਨੀ ਦੇ ਉਦਘਾਟਨੀ ਸਮਾਰੋਹ ਮੌਕੇ ਪ੍ਰਦਰਸ਼ਨੀ ਦੇ ਨਿਰਮਾਤਾ ਹਰਚੰਦ ਸਿੰਘ ਨੇ ਕਿਹਾ, ਜਿੱਥੇ ਅਸੀਂ ਗੈਲੀਪੋਲੀ ਅਤੇ ਹੋਰਨਾਂ ਲੜਾਈਆਂ ਵਿੱਚ ਮਾਰੇ ਗਏ ਵਿਆਪਕ ਸੈਨਿਕਾਂ ਨੂੰ ਸ਼ਰਧਾਂਜਲੀਆਂ ਦਿੰਦੇ ਹਾਂ, ਉੱਥੇ ਸਾਨੂੰ ਸਿੱਖ ਸਿਪਾਹੀਆਂ ਦੇ ਯੋਗਦਾਨ ਨੂੰ ਵੀ ਬਰਾਬਰੀ ਨਾਲ ਯਾਦ ਕਰਨਾ ਚਾਹੀਦਾ ਹੈ।
In Malaysia, launched in 2007, this poignant photographic exhibition offers a heartfelt glimpse into the military contribution of Sikh across the globe, reaching back to the late 18th century. It tells an important story of bravery and sacrifice, capturing the extraordinary experiences of Sikh soldiers during the both World War I and World War II.
ਗੈਲੀਪਲੀ ਦੀ ਜੰਗ ਦਰਅਸਲ ਸਿਰਫ ਇੱਕ ਦੇਸ਼ ਦੀ ਕਹਾਣੀ ਨਹੀਂ ਸੀ, ਸਗੋਂ ਇਹ ਸਾਂਝੀ ਕੁਰਬਾਨੀ ਅਤੇ ਮਨੁੱਖੀ ਹੌਸਲੇ ਦੀ ਕਹਾਣੀ ਸੀ, ਜਿਸ ਵਿੱਚ ਭਾਰਤੀ ਸੈਨਿਕਾਂ ਦਾ ਯੋਗਦਾਨ ਅਟਲ ਹੈ। ਅੱਜ ਜਦੋਂ ਅਸੀਂ ਐਨਜ਼ੈਕ ਡੇ ਮਨਾਉਂਦੇ ਹਾਂ ਤਾਂ ਇਹ ਲਾਜ਼ਮੀ ਹੈ ਕਿ ਅਸੀਂ ਉਹਨਾਂ ਸਾਰੇ ਸੈਨਿਕਾਂ ਨੂੰ ਯਾਦ ਕਰੀਏ ਜੋ ਇਸ ਜੰਗ ਵਿੱਚ ਸ਼ਾਮਲ ਹੋਏ ਸਨ, ਤਾਂ ਜੋ ਲੈਸਟ ਵੀ ਫੋਰਗੇਟ ਸਿਰਫ ਸ਼ਬਦ ਹੀ ਨਾ ਰਹਿ ਜਾਣ, ਸਗੋਂ ਇੱਕ ਸੱਚਾ ਵਾਅਦਾ ਬਣ ਸਕੇ। ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਇਹ ਪੇਸ਼ਕਾਰੀ ਤੁਹਾਡੇ ਤੱਕ ਲੈ ਕੇ ਆਉਂਦੀ MP ਸਿੰਘ ਨੇ। ਦਿਓ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਸਾਡਾ ਅੱਜ ਦਾ ਸਾਥ ਵੀ ਤੁਹਾਡੇ ਨਾਲ ਬਸ ਇੱਥੇ ਤੱਕ ਦਾ ਹੀ ਸੀ ਦੋਸਤੋ। ਅੱਜ ਦੇ ਪ੍ਰੋਗਰਾਮ ਵਿੱਚ ਜਿੰਨੀਆਂ ਵੀ ਪੇਸ਼ਕਾਰੀਆਂ ਤੁਸੀਂ ਸੁਣੀਆਂ ਨੇ, ਇਹ ਸਾਰੀਆਂ ਅਤੇ ਇਸ ਤੋਂ ਇਲਾਵਾ ਵੀਡੀਓ, ਲੇਖ, ਫੋਟੋਆਂ ਅਤੇ ਹੋਰ ਬਹੁਤ ਕੁਝ ਤੁਹਾਨੂੰ ਸਾਡੀ ਵੈਬਸਾਈਟ 'ਤੇ ਵੀ ਮਿਲ ਸਕਦਾ। ਸਾਡੀ ਵੈਬਸਾਈਟ ਹੈ ਜੀ sbs.com.au/punjabi। ਇਸ ਤੋਂ ਇਲਾਵਾ ਤੁਸੀਂ ਸਾਡੇ ਨਾਲ 04397997767 ਉੱਤੇ SMS ਕਰਕੇ ਗੱਲਬਾਤ ਤੱਕ ਕਰ ਹੀ ਸਕਦੇ ਹੋ। ਪਰ ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਸਾਡੇ ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ਹੈਂਡਲ SBS_PUNJABI SBS ਪੰਜਾਬੀ ਉੱਤੇ ਕਿਸੇ ਵੀ ਵੇਲੇ ਸਾਂਝ ਪਾ ਸਕਦੇ ਹੋ। ਸਾਡੀ ਵੀਡੀਓ, ਲੇਖ ਅਤੇ ਸਾਡੀ ਸਾਰੀਆਂ ਪੇਸ਼ਕਾਰੀਆਂ ਉੱਥੇ ਮੌਜੂਦ ਹੁੰਦੀਆਂ ਨੇ ਅਤੇ ਸਾਡੇ ਨਾਲ ਵੀ ਤੁਸੀਂ ਕਿਸੇ ਵੀ ਵੇਲੇ ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ਰਾਹੀਂ ਗੱਲਬਾਤ ਕਰ ਸਕਦੇ ਹੋ। ਅੱਜ ਦੇ ਲਈ ਬਸ ਇੰਨਾ ਹੀ, ਦਿਓ ਇਜਾਜ਼ਤ, ਮਿਲਦੇ ਹਾਂ ਜੀ ਅਗਲੇ ਹਫ਼ਤੇ। ਪਰ ਜਾਂਦੇ ਜਾਂਦੇ ਤੁਹਾਡੀ ਨਜ਼ਰ ਹੈ ਜੀ ਇਹ ਗੀਤ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।